दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास इतों तक पहुँचा है कि सतगुरु हरगोबिंद सच्चे पातशाह जी ने भाई बहलो जी ने हुक्म किया है कि तेरे दसन के मुताबक ये तो पता लग गया कि दरिया के किनारे दे उत्ते सारी शाही फौज ठहरी हुई है पर सतगुरां ने आख्या कि किसी होर भूत जां प्रेत नूं उत्थे भेज दे वो उन्हां दे विच जा के रल जावे ते जदों फौज अगे नूं तुरेगी ना उहदी खबर सानूं उस दे राहीं मिलेगी ते फिर असीं सावधान हो जावांगे। कल इत्थों तक कथा पहुंची सी, अज इत्थों अगे मैं प्रारंभ करदा। डेढ़ को जाम जामनी गई एह बातें सतगुर सब कई। ग्रंथाकार भाई संतोख सिंह जी लिखते ने कि जदों सतगुरां ने इस तरह के बचन बिलास किए सन उस वेले करीब डेढ़ पहर रात बतीत हो गई सी। कर निश्चे पुण पौड़ परियंक सुख सो सुपते बिना यतंक। कवि जी लिखते ने कि इस तरह का निश्चा धारण करके फिर सतगुरु जी पलंग दे उते जाके बराज गए ने। सतगुरु सच्चे पातशाह जी बेफिक्र ते बेडर होके बराजे। निज निज डेरे सब चल गए अरद सुपट सावधानी कहे। इस तो इलावा सभा दे विच जिन्ने भी बैठे सन वह भी आपो अपने डेरियां दे उते चले गए ने। अद्धी जिहड़ी सतगुरां दी फौज सी ना वह सावधानी दे वास्ते तैनात होई। अरद सुपत पे निंदरा पाई जागे प्रभु प्रभात होए आई। अद्धी सेना पहरा देण दे वास्ते रात दे वेले सावधान हो के रही ते बाकी थी अद्धी सेना सुती। दूसरे पासे कवि जी लिखते ने रात बतीत होई ते अमृत वेला होया। सोच शनान याद सब कीन सुन कर आसा वार पर बीन। सारे दे सारे जागे ने। सतगुरु हरगोबिंद सच्चे पातशाह जी ने भी इशनान पानी करके आसा जी दी वार दे विच दर्शन दिता। आसा जी दे वार दे कीर्तन नूं सुने। बैठे होते सकल चले आए सुपाट मसांद सिख समुदाए। वार दी समाप्ति तों बाद सतगुरु जी बैठे सन बहुते सारे सतगुरां दे शस्त्रधारी योधे ते मसंद सतगुरां दे कोल इकट्ठे सन। गुर के कहे पूतनी पहलों पठी निसाम सुध हित बहलो। कवि संतोख सिंह जी लिखते ने कि सतगुरां दे हुक्म दे करण दे अनुसार रात दे वेले ही ਭਾਈ ਬਹਿਲੋ ਨੇ ਇੱਕ ਭੂਤਨੀ ਨੂੰ ਖਬਰ ਲੈਣ ਦੇ ਵਾਸਤੇ ਭੇਜ ਦਿੱਤਾ ਸੀ। ਜਬ ਲਸ਼ਕਰ ਕੋ ਹੋਵੇ ਕੂਚ, ਤਬ ਸੁਧ ਦੇਹੋ ਤੇ ਆਏ ਪਹੁੰਚ। ਭਾਈ ਬਹਿਲੋ ਨੇ ਭੂਤਨੀ ਨੂੰ ਆਖਿਆ ਸੀ ਕਿ ਜਦੋਂ ਲਸ਼ਕਰ ਦਾ ਕੂਚ ਹੋਵੇ, ਪਾਵ ਕੇ ਸੈਣਾ ਸਤਿਗੁਰਾਂ ਵਾਲੇ ਪਾਸੇ ਜਦੋਂ ਆਵੇ, ਉਸੇ ਵੇਲੇ ਛੇਤੀ ਤੋਂ ਛੇਤੀ ਮੈਨੂੰ ਆਣ ਕੇ ਤੂੰ ਖਬਰ ਦੇ ਦੇਣੀ। ਸੋ ਤੁਰ ਕਣ ਕੇ ਦਲ ਮੇ ਗਈ, ਸੋ ਦੇਹਤ ਬੀਚ ਪ੍ਰਵੇਸ਼ਤ ਪਈ। ਕਵੀ ਜੀ ਲਿਖਦੇ ਨੇ ਕਿ ਬਹਿਲੋ ਦੇ ਹੁਕਮ ਨੂੰ ਮੰਨ ਕੇ ਉਹ ਜਿਹੜੀ ਭੂਤਨੀ ਸੀ ਉਹ ਤੁਰਕਾਂ ਦੇ ਦਲ ਦੇ ਵਿੱਚ ਸ਼ਾਮਿਲ ਹੋ ਗਈ, ਸੋ ਦੇਹਤ ਬੀਚ ਪ੍ਰਵੇਸ਼ਤ ਪਈ, ਇਸ ਖਬਰ ਨੂੰ ਲੈਣ ਦੇ ਵਾਸਤੇ ਕਿ ਕਦੋਂ ਸੈਨਾ ਇੱਥੋਂ ਜਾਂਦੀ ਹੈ, ਉਹਨਾਂ ਦੇ ਵਿੱਚ ਹੀ ਪ੍ਰਵੇਸ਼ ਕਰ ਗਈ। ਮੈਂ ਕੱਲ੍ਹ ਵੀ ਇਸ ਤਰ੍ਹਾਂ ਦੀ ਅਰਜ਼ ਕੀਤੀ ਸੀ ਕਿ ਆਮ ਤੌਰ 'ਤੇ ਇਸ ਤਰ੍ਹਾਂ ਦੀ ਮੰਨਤਾ ਹੈ ਕਿ ਭੂਤ ਪ੍ਰੇਤ ਹਵਾ ਦੇ ਵਾਂਗ ਹੁੰਦੇ ਨੇ, ਕਿਸੇ ਨੂੰ ਦਿਸਦੇ ਨਹੀਂ ਹਨ। ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਉਹਨਾਂ ਦੇ ਵਿੱਚ ਉਹ ਜਾ ਮਿਲੀ। ਤਹਾਂ ਹੋ ਤੋ ਇੱਕ ਪਠਤ ਮੁਲਾਨਾ, ਭੂਤਨ ਬਿਥਿਆ ਬਿਖੈ ਮਹਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਪਰ ਉਸ ਫੌਜ ਦੇ ਵਿੱਚ ਇੱਕ ਬਹੁਤ ਵੱਡਾ ਮੁਲਾਣਾ ਸੀ ਜਿਹੜਾ ਕਿ ਭੂਤਾਂ ਦੀ ਵਿੱਦਿਆ ਨੂੰ ਜਾਣਦਾ ਸੀ, ਉਹਦੇ ਵਸ ਦੇ ਵਿੱਚ ਵੀ ਬਹੁਤ ਸਾਰੇ ਭੂਤ ਪ੍ਰੇਤ ਸਨ। ਲਖੀ ਭੂਤਨੀ ਕੀ ਗਤ ਤਾਹੂ, ਸੋ ਦੇਹਤ ਪਹੁੰਚੀ ਲਸ਼ਕਰ ਮਾਹੂ। ਕਵੀ ਜੀ ਲਿਖਦੇ ਨੇ ਕਿ ਉਸ ਮੁਲਾਣੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਕੋਈ ਜਿਹੜੀ ਆਤਮਾ ਹੈ ਨਾ ਉਹ ਖਬਰ ਲੈਣ ਦੇ ਵਾਸਤੇ ਪਹੁੰਚ ਗਈ ਹੈ, ਕਿਉਂਕਿ ਭੂਤ ਵਿੱਦਿਆ ਤੋਂ ਉਹ ਜਾਣੂ ਸੀ, ਉਹਨੂੰ ਪਤਾ ਲੱਗ ਗਿਆ। ਮੰਤਰਣ ਸੰਗ ਪਕੜ ਸੋ ਲਈ, ਭੂਤਨ ਸੌਂਪ ਕੇ ਦਰ ਕਰ ਦਈ। ਮੁਲਾਣੇ ਨੇ ਮੰਤਰਾਂ ਨੂੰ ਪੜ੍ਹਿਆ ਅਤੇ ਆਪਣੇ ਮੰਤਰਾਂ ਦੀ ਸ਼ਕਤੀ ਦੇ ਨਾਲ ਜਿਹੜੀ ਭਾਈ ਬਹਿਲੋ ਦੇ ਵੱਲੋਂ ਭੂਤਨੀ ਭੇਜੀ ਗਈ ਸੀ ਉਹਨੂੰ ਆਪਣੀ ਕੈਦ ਦੇ ਵਿੱਚ ਕਰ ਲਿਆ, ਅਤੇ ਜਿਹੜੇ ਮੁਲਾਣੇ ਦੇ ਬਾਕੀ ਭੂਤ ਪ੍ਰੇਤ ਅਨੁਸਾਰੀ ਹੋ ਕੇ ਚੱਲਦੇ ਸਨ ਉਹਨਾਂ ਦੇ ਹਵਾਲੇ ਉਸਨੂੰ ਕਰ ਦਿੱਤਾ, ਭਾਵ ਕਿ ਭੂਤਨੀ ਨੂੰ ਆਪਣੀ ਕੈਦ ਦੇ ਵਿੱਚ ਬੰਦ ਕਰ ਲਿਆ। ਬਹਿਲੋ ਕੋ ਸੁਧ ਭਈ ਨਾ ਆਏ, ਨਿਸ਼ਚੈ ਤਾਰਿਓ ਕੇ ਇਹ ਸੁਧ ਲਿਆਏ। ਕਵੀ ਜੀ ਲਿਖਦੇ ਨੇ ਕਿ ਫੌਜ ਚੱਲ ਪਈ ਹੈ ਪਰ ਭੂਤਨੀ ਕੈਦ ਦੇ ਵਿੱਚ ਹੋ ਗਈ ਸੀ, ਇਸ ਕਰਕੇ ਭਾਈ ਬਹਿਲੋ ਦੇ ਤੱਕ ਇਹ ਖਬਰ ਨਹੀਂ ਪਹੁੰਚੀ ਕਿ ਫੌਜ ਨੇ ਉੱਥੋਂ ਕੂਚ ਕਰ ਦਿੱਤਾ ਹੈ। ਨਿਸ਼ਚੈ ਤਾਰਿਓ ਕੇ ਇਹ ਸੁਧ ਲਿਆਏ, ਭਾਈ ਬਹਿਲੋ ਦੇ ਮਨ ਦੇ ਵਿੱਚ ਇਹ ਨਿਸ਼ਚਾ ਸੀ, ਇਹ ਪ੍ਰਤੀਤ ਸੀ ਕਿ ਜਦੋਂ ਹੀ ਫੌਜ ਚੱਲੇਗੀ ਅਤੇ ਉਹ ਜਿਹੜੀ ਮੇਰੀ ਭੇਜੀ ਹੋਈ ਭੂਤਨੀ ਹੈ ਨਾ ਉਹ ਛੇਤੀ ਆਣ ਕੇ ਖਬਰ ਦੇਵੇਗੀ, ਪਰ ਇਸ ਤਰ੍ਹਾਂ ਹੋ ਨਹੀਂ ਸਕਿਆ। ਸ੍ਰੀ ਗੁਰ ਟਿਗ ਬੈਠਿਓ ਤਬ ਜਾਈ, ਚੌਂਦਿਸ਼ ਮੈਂ ਥਿਰ ਨਰ ਸਮੁਦਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਭਾ ਸਜੀ ਹੈ, ਸਾਰੇ ਬੈਠੇ ਨੇ, ਉਸ ਵੇਲੇ ਭਾਈ ਬਹਿਲੋ ਜੀ ਵੀ ਸਤਿਗੁਰਾਂ ਦੇ ਲਾਗੇ ਆਣ ਕੇ ਬੈਠੇ ਨੇ, ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਮਿਹਰ ਦੀ ਨਜ਼ਰ ਦੇ ਨਾਲ ਦੇਖਿਆ। ਸਾਦਰ ਨਿਕਟ ਬਿਠਾਇਓ ਜਬੈ, ਮੁਸਕਾਵਤ ਬੋਲੇ ਗੁਰ ਤਬੈ। ਸਤਿਕਾਰ ਦੇ ਨਾਲ ਭਾਈ ਬਹਿਲੋ ਨੂੰ ਸਤਿਗੁਰਾਂ ਨੇ ਆਪਣੇ ਲਾਗੇ ਬਿਠਾਇਆ ਅਤੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਬਚਨ ਕੀਤਾ। ਕਹਿੰਦੇ ਨੇ, ਕਹੋ ਭਾਈ ਸੁਧ ਲਸ਼ਕਰ ਕੇਰੀ, ਕੂਚ ਕੇ ਹੈ ਮੁਕਾਮ ਸਵੇਰੇ। ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ ਬਹਿਲੋ, ਕਿਸ ਤਰ੍ਹਾਂ ਦੀ ਖਬਰ ਆਈ ਹੈ ਤੇਰੇ ਭੇਜੇ ਹੋਏ ਭੂਤ ਜਾਂ ਪ੍ਰੇਤ ਦੇ ਵੱਲੋਂ? ਕੀ ਲਸ਼ਕਰ ਉੱਥੇ ਦਾ ਉੱਥੇ ਟਿਕਿਆ ਹੋਇਆ ਕਿ ਜਾਂ ਫੌਜ ਨੇ ਅੱਗੇ ਨੂੰ ਚੜ੍ਹਾਈ ਕਰ ਦਿੱਤੀ?
ਕਹਿਤ ਪਾਇਓ ਦੋਨੋਂ ਕਰ ਜੋਰੇ, ਤੁਰਕ ਜੇ ਕੂਚ ਕਰੈ ਇਤ ਓਰੇ।
ਹੱਥ ਜੋੜ ਕੇ ਭਾਈ ਬਹਿਲੋ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ, ਲੱਗਦਾ ਹੈ ਕਿ ਫੌਜ ਸਾਰੀ ਦੀ ਸਾਰੀ ਉੱਥੇ ਦਰਿਆ ਦੇ ਕਿਨਾਰੇ ਦੇ ਉੱਤੇ ਹੀ ਠਹਿਰੀ ਹੋਈ ਹੈ, ਕਿਉਂਕਿ ਸੱਚੇ ਪਾਤਸ਼ਾਹ ਜੇਕਰ ਉਹਨਾਂ ਦਾ ਕੂਚ ਹੁੰਦਾ, ਚੜ੍ਹਾਈ ਹੁੰਦੀ ਤੇ ਮੇਰੇ ਕੋਲ ਖਬਰ ਪਹੁੰਚ ਜਾਣੀ ਸੀ, ਪਰ ਇਸ ਤਰ੍ਹਾਂ ਦੀ ਖਬਰ ਅਜੇ ਨਹੀਂ ਆਈ।
ਤਤ ਸ਼ ਨਹੀਂ ਸੁਧ ਮੋ ਟਿਗ ਆਏ, ਸਭ ਰਾਵਰ ਕੋ ਦੇਉ ਸੁਣਾਏ।
ਭਾਈ ਬਹਿਲੋ ਜੀ ਕਹਿੰਦੇ ਨੇ ਕਿ ਤਤ ਸ਼ਨਹੀਂ ਉਸੇ ਵੇਲੇ ਮੇਰੇ ਕੋਲ ਖਬਰ ਪਹੁੰਚ ਜਾਵੇਗੀ, ਜਦੋਂ ਹੀ ਫੌਜ ਚਾਲੇ ਪਾਵੇਗੀ ਤੇ ਸੱਚੇ ਪਾਤਸ਼ਾਹ ਮੈਂ ਝੱਟ ਹੀ ਤੁਹਾਨੂੰ ਖਬਰ ਦੇ ਦਿਆਂਗਾ। ਪਰ ਅਜੇ ਤੱਕ ਖਬਰ ਨਹੀਂ ਪਹੁੰਚੀ। ਇਸ ਤੋਂ ਇਹੀ ਗੱਲ ਅਨੁਮਾਨ ਲਾਈ ਜਾ ਸਕਦੀ ਹੈ ਕਿ ਫੌਜ ਅਜੇ ਨਹੀਂ ਚੱਲੀ, ਉੱਥੇ ਹੀ ਠਹਿਰੀ।
ਅੰਤਰ ਜਾਮੀ ਗੁਰੂ ਬਖਾਨਾ, ਪਾਇਓ ਕੂਚ ਲਸ਼ਕਰ ਪ੍ਰਸਥਾਨਾ।
ਅੰਤਰ ਜਾਮੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ, ਹੇ ਭਾਈ ਬਹਿਲੋ, ਤੇਰੇ ਕੋਲ ਖਬਰ ਭਾਵੇਂ ਨਹੀਂ ਪਹੁੰਚੀ, ਪਰ ਜਿਹੜਾ ਲਸ਼ਕਰ ਹੈ ਨਾ, ਜਿਹੜੀ ਫੌਜ ਹੈ ਨਾ, ਉਹ ਤੇ ਬੜੀ ਤੇਜ਼ ਰਫਤਾਰ ਦੇ ਨਾਲ ਸਾਡੇ ਵਾਲੇ ਪਾਸੇ ਵਧ ਰਹੀ।
ਤਾਹਾਂ ਪੂਤਨੀ ਤੋਹੇ ਪਠਾਈ, ਗਹੀ ਮੁਲਾਣੇ ਤਿੰਨ ਸੁਧ ਪਾਈ।
ਸਾਰੇ ਸਤਿਗੁਰਾਂ ਦੇ ਇਸ ਬਚਨ ਨੂੰ ਸੁਣ ਕੇ ਬੜੇ ਹੈਰਾਨ ਹੋਏ। ਭਾਈ ਬਹਿਲੋ ਜੀ ਵੀ ਬੜੇ ਹੈਰਾਨ ਹੋਏ, ਕਹਿੰਦਾ ਸੱਚੇ ਪਾਤਸ਼ਾਹ, ਭੂਤਨੀ ਨੇ ਆਣ ਕੇ ਤੇ ਇਸ ਤਰ੍ਹਾਂ ਦੀ ਕੋਈ ਖਬਰ ਹੀ ਨਹੀਂ ਦਿੱਤੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਤੂੰ ਭੂਤਨੀ ਘੱਲੀ ਹੋਈ ਸੀ ਨਾ, ਉਹ ਤੇ ਕੈਦ ਦੇ ਵਿੱਚ ਹੋ ਗਈ ਹੈ। ਕੋਈ ਵਿਦਿਆ ਦਾ ਪਾੜਾ ਮੁਲਾਣਾ ਸੀ, ਉਹਨੇ ਆਪਣੇ ਮੰਤਰਾਂ ਦੀ ਸ਼ਕਤੀ ਦੇ ਨਾਲ ਤੇਰੀ ਘੱਲੀ ਹੋਈ ਭੂਤਨੀ ਨੂੰ ਕੈਦ ਦੇ ਵਿੱਚ ਕਰ ਲਿਆ, ਤੇ ਉਹਨੇ ਖਬਰ ਆਣ ਕੇ ਕੀ ਦੇਣੀ।
ਤਿਸ ਕੋ ਅਬ ਤਜ ਦਿਓ ਪਰਵਾਸਾ, ਸੋ ਨਹੀਂ ਛੂਟੈ ਕਰਸ ਬਿਨਾਸਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ ਬਹਿਲੋ, ਉਸ ਭੇਜੀ ਹੋਈ ਭੂਤਨੀ ਦੇ ਪਰਵਾਸੇ ਨੂੰ ਛੱਡ ਦੇ, ਉਹਦੀ ਆਸ ਲਾ ਦੇ। ਜਿਹੜੇ ਮੁਲਾਣੇ ਨੇ ਫੜੀ ਹੋਈ ਹੈ ਨਾ, ਉਹ ਕਦੇ ਵੀ ਉਸ ਨੂੰ ਛੱਡੇਗਾ ਨਹੀਂ, ਉਸ ਦਾ ਨਾਸ ਕਰ ਦੇਗਾ।
ਸੁਣ ਗੁਰ ਬਦਨ ਸਕਲ ਬਿਸਮਾਏ, ਤਬ ਬਹਿਲੋ ਬਹੁ ਭੂਤ ਪਠਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਬੜੇ ਸਾਰੇ ਦੇ ਸਾਰੇ ਚੱਕਰਤ ਹੋਏ ਨੇ, ਹੈਰਾਨ ਹੋਏ ਨੇ। ਉਸੇ ਵੇਲੇ ਭਾਈ ਬਹਿਲੋ ਨੇ ਬਹੁਤੇ ਸਾਰੇ ਭੂਤਾਂ ਨੂੰ ਖਬਰ ਲੈਣ ਦੇ ਵਾਸਤੇ ਭੇਜ ਦਿੱਤਾ।
ਤਿੰਨ ਤਤ ਸ਼ਿਨ ਸੁਧਿਆਣ ਸੁਣਾਈ, ਗਹੀ ਭੂਤਨੀ ਸੈਣ ਸੋਆਈ।
ਸਾਰੇ ਭੂਤ ਪਹੁੰਚੇ ਨੇ, ਤਤ ਛਿਨ ਹੀ ਉਹਨਾਂ ਨੇ ਆਣ ਕੇ ਭਾਈ ਬਹਿਲੋ ਨੂੰ ਖਬਰ ਸੁਣਾ ਦਿੱਤੀ ਹੈ ਕਿ ਜੋ ਸਤਿਗੁਰੂ ਜੀ ਫਰਮਾਨ ਕਰ ਰਹੇ ਨੇ ਉਹ ਬਿਲਕੁਲ ਠੀਕ ਹੈ। ਗਹੀ ਭੂਤਨੀ, ਮੁਲਾਣੇ ਨੇ ਭੂਤਨੀ ਨੂੰ ਕੈਦ ਆਪਣੀ ਦੇ ਵਿੱਚ ਬੰਦ ਕਰ ਲਿਆ। ਸੈਣ ਸੁਆਈ, ਸਤਿਗੁਰਾਂ ਨੇ ਜਿਹੜਾ ਹੁਕਮ ਕੀਤਾ ਕਿ ਸੈਣਾ ਆ ਰਹੀ ਹੈ, ਵਾਕਿਆ ਹੀ ਸੈਣਾ ਤੁਹਾਡੇ ਵੱਲ ਵਧੀ ਆ ਰਹੀ।
ਸਭਨ ਸੁਣਿਓ ਮਨ ਮੈਂ ਸੁਖ ਪਾਏ, ਧੰਨ ਧੰਨ ਸਤਿਗੁਰੂ ਅਲਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੇ ਜਦੋਂ ਇਸ ਗੱਲ ਨੂੰ ਸੁਣਿਆ ਤੇ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਪ੍ਰਤੀਤ ਕੀਤੀ, ਧੰਨ ਧੰਨ ਸਤਿਗੁਰੂ ਅਲਾਏ। ਹਰ ਇੱਕ ਦੇ ਮੂੰਹ ਦੇ ਵਿੱਚੋਂ ਇਹੀ ਆਵਾਜ਼ ਆਉਂਦੀ ਹੈ ਕਿ ਧੰਨ ਹਨ ਸਤਿਗੁਰੂ, ਧੰਨ ਹਨ ਸਤਿਗੁਰੂ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸਲਤਾ ਉਤਰੇ ਜਾਮਨੀ, ਸਗਲੇ ਮੁਸ਼ਕਲ ਹੋਏ, ਖਾਣ ਪਾਣ ਪ੍ਰਾਪਤ ਕਿਸੂ ਰਹੇ ਛੂਛ ਹੀ ਕੋਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਰਿਆ ਦੇ ਕਿਨਾਰੇ ਦੇ ਉੱਤੇ ਰਾਤ ਦੇ ਵੇਲੇ ਸੈਨਾ ਟਿਕੀ ਸੀ, ਪਰ ਕਹਿੰਦੇ ਨੇ ਸਗਲੇ ਮੁਸ਼ਕਲ ਹੋਏ, ਸਾਰਿਆਂ ਦੇ ਵਾਸਤੇ ਬੜੀ ਮੁਸ਼ਕਲ ਗੱਲ ਸੀ, ਸਾਰੇ ਬੜੇ ਔਖੇ ਸਨ।
ਖਾਣ ਪਾਣ ਪ੍ਰਾਪਤ ਕਿਸੂ ਰਹੇ ਛੂਚ ਹੀ ਕੋਏ,
ਕਈਆਂ ਨੂੰ ਖਾਣ ਪੀਣ ਦੇ ਵਾਸਤੇ ਮਿਲਿਆ ਤੇ ਕਈ ਭੁੱਖੇ ਹੀ ਰਹੇ।
ਜੁਗ ਤ੍ਰੈ ਜਾਮ ਕੀਨ ਬਿਸਰਾਮੇ, ਬਜੇ ਕੂਚ ਕੇ ਦੀਹ ਦਮਾਮੇ।
ਦੋ ਤਿੰਨ ਪਹਿਰ ਹੀ ਆਰਾਮ ਕਰਨ ਦੇ ਵਾਸਤੇ ਮਿਲੇ ਸਨ, ਦੋ ਤਿੰਨਾਂ ਪਹਿਰਾਂ ਤੋਂ ਬਾਅਦ ਫਿਰ ਕੂਚ ਦੇ ਜਿਹੜੇ ਨਗਾਰੇ ਸੀ ਨਾ, ਉਹ ਖੜਕਾ ਦਿੱਤੇ ਗਏ ਸਨ।
ਮਹਾਂ ਸੀਤ ਮੈਂ ਮੁਸ਼ਕਲ ਹੋਏ, ਸੁਣ ਚਰਨ ਅਰ ਕਰ ਸਭ ਕੋਏ।
ਕਿਉਂਕਿ ਬਹੁਤੀ ਜ਼ਿਆਦਾ ਠੰਡ ਦਾ ਸਮਾਂ ਹੈ, ਇਸ ਕਰਕੇ ਠੰਡ ਦੇ ਵੇਲੇ ਹੋਰ ਵੀ ਜ਼ਿਆਦਾ ਮੁਸੀਬਤ ਹੈ ਸੈਣਾ ਦੇ ਵਾਸਤੇ ਕਿ ਹੱਥ ਪੈਰ ਪਾਲੇ ਦੇ ਨਾਲ ਸੁੰਨ ਹੋਏ ਪਏ ਨੇ।
ਅਗਨੀ ਜਾਰ ਜਾਰ ਠਰ ਖੋਵੈ, ਡਾਰ ਜ਼ੀਨ ਹੈ ਤਿਆਰੀ ਹੋਵੈ।
ਕਈ ਅੱਗ ਬਾਲ ਬਾਲ ਕੇ ਆਪਣੀ ਠੰਡ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਨੇ ਅਤੇ ਕਈ ਕਾਹਲੀ ਦੇ ਨਾਲ ਘੋੜਿਆਂ ਦੇ ਉੱਤੇ ਕਾਠੀਆਂ ਕੱਸ ਰਹੇ। ਪ੍ਰਾਤ ਹੋਤ ਹੀ ਸੈਨਾ ਚਾਲੀ ਵਸਤਰ ਸ਼ਸਤਰ ਸਭ ਲੀਨ ਸੰਭਾਲੀ। ਸਵੇਰ ਹੋਣ ਦੇ ਨਾਲ ਹੀ ਸੈਨਾ ਸਾਰੀ ਦੀ ਸਾਰੀ ਚੱਲ ਪਈ ਹੈ, ਸ਼ਸਤਰਾਂ ਅਤੇ ਵਸਤਰਾਂ ਨੂੰ ਸਾਰਿਆਂ ਨੇ ਸੰਭਾਲ ਲਿਆ। ਉਦੈ ਪਾਇਓ ਸੂਰਜ ਭਗਵਾਨ ਸੀਤ ਬਿਨਾਸਿਓ ਮਗ ਪ੍ਰਸਥਾਨ। ਕਵੀ ਜੀ ਲਿਖਦੇ ਨੇ ਕਿ ਜਦੋਂ ਸੂਰਜ ਉਦੈ ਹੋਇਆ ਉਸ ਵੇਲੇ ਸੂਰਜ ਦੀ ਗਰਮੀ ਪੈਦਾ ਹੋਈ ਜਿਹਦੇ ਨਾਲ ਸਾਰਿਆਂ ਦੀ ਠੰਡ ਥੋੜ੍ਹੀ ਜਿਹੀ ਦੂਰ ਹੋਈ। ਲੱਲਾ ਬੇਗ ਜਬ ਪੁਰਤੇ ਧਾਇਓ ਭੇਤ ਏਕ ਇੱਕ ਦੂਤ ਪਠਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੱਲਾ ਬੇਗ ਜਦੋਂ ਹੀ ਆਪਣੀ ਸੈਨਾ ਦੇ ਸਮੇਤ ਲਾਹੌਰ ਤੋਂ ਚੱਲਿਆ ਸੀ ਉਸੇ ਵੇਲੇ ਆਪਣੇ ਤੁਰਨ ਤੋਂ ਪਹਿਲਾਂ ਹੀ ਉਸਨੇ ਆਪਣਾ ਇੱਕ ਦੂਤ ਜਸੂਸੀ ਕਰਨ ਦੇ ਵਾਸਤੇ ਭੇਜ ਦਿੱਤਾ ਸੀ। ਡੇਰਾ ਕਹਾਂ ਸੈਨ ਹੈ ਕੇਤੀ ਵਿੱਚ ਪਰਵੇਸ਼ ਹੋਏ ਹੇਰੋ ਤੇਤੀ। ਜਿਹੜੇ ਦੂਤ ਨੂੰ ਲੱਲਾ ਬੇਗ ਨੇ ਭੇਜਿਆ ਸੀ ਉਸ ਨੂੰ ਇਹ ਗੱਲਾਂ ਆਖੀਆਂ ਸਨ ਕਿ ਕਿੱਥੇ ਸਤਿਗੁਰਾਂ ਦਾ ਡੇਰਾ ਹੈ, ਇਹ ਜਾ ਕੇ ਤੂੰ ਪਤਾ ਕਰਨਾ ਹੈ ਕਿੰਨੀ ਕੁ ਗੁਰੂ ਦੇ ਕੋਲ ਸੈਨਾ ਹੈ, ਇਸ ਗੱਲ ਦੀ ਖਬਰ ਦੇਣੀ ਹੈ, ਇਸ ਕਰਕੇ ਭੇਸ ਨੂੰ ਬਦਲ ਕੇ ਤੂੰ ਉਹਨਾਂ ਦੇ ਵਿੱਚ ਸ਼ਾਮਲ ਹੋ ਜਾ। ਕਬ ਹਮ ਲੜੈ ਸੋ ਪਰਖੋ ਕਾਲ ਇਸ ਕਾਰਨ ਆਗੇ ਤੂੰ ਚਾਲ। ਉਸ ਦੂਤ ਨੂੰ ਲੱਲਾ ਬੇਗ ਨੇ ਆਖਿਆ ਸੀ ਤੂੰ ਸਾਰਾ ਪਤਾ ਕਰਕੇ ਦੱਸਣਾ ਹੈ ਕਿ ਕਿਹੜਾ ਸਮਾਂ ਹੋਣਾ ਚਾਹੀਦਾ ਜਦੋਂ ਅਸੀਂ ਗੁਰੂ ਦੇ ਉੱਤੇ ਚੜ੍ਹਾਈ ਕਰਕੇ ਹਮਲਾ ਕਰੀਏ, ਇਸ ਕਾਰਨ ਅੱਗੇ ਤੂੰ ਜਾ। ਇਹ ਸਾਰੀਆਂ ਗੱਲਾਂ ਕਹਿ ਕੇ ਆਖਿਆ ਸੀ ਕਿ ਇਹਨਾਂ ਸਾਰੀਆਂ ਗੱਲਾਂ ਦੀ ਖਬਰ ਲੈਣ ਦੇ ਵਾਸਤੇ ਤੂੰ ਸਾਡੇ ਤੋਂ ਪਹਿਲਾਂ ਹੀ ਚਲੇ ਜਾ।
ਹੈ ਕੋ ਤਿਆਗ ਗ੍ਰਾਮ ਕਿਸ ਮਾਹੀ ਪੇਖ ਆਪਣੋ ਰਾਖਿਓ ਨਾਹੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਦੂਤ ਲੱਲਾ ਬੇਗ ਨੇ ਭੇਜਿਆ ਸੀ ਉਸਨੇ ਆਪਣੇ ਘੋੜੇ ਨੂੰ ਕਿਸੇ ਪਿੰਡ ਦੇ ਵਿੱਚ ਛੱਡ ਦਿੱਤਾ ਅਤੇ ਆਪਣੇ ਭੇਸ ਨੂੰ ਬਦਲ ਲਿਆ।
ਸੇਵਕ ਏਕ ਸੰਗ ਜਿਹ ਲੀਨੋ ਗੁਰ ਦਲ ਮੇਂ ਪ੍ਰਵੇਸ਼ ਸੋ ਕੀਨੋ।
ਭੇਸ ਨੂੰ ਵਟਾ ਕੇ ਆਪਣੇ ਇੱਕ ਸੇਵਕ ਨੂੰ ਦੂਤ ਨਾਲ ਲੈ ਕੇ ਸਤਿਗੁਰਾਂ ਦੇ ਦਲ ਦੇ ਵਿੱਚ ਪ੍ਰਵੇਸ਼ ਕਰ ਗਏ।
ਸੰਧਿਆ ਸਮੇਂ ਪਿਖਣ ਹਿਤ ਫਿਰਿਓ ਦਲ ਗਣ ਨੀਰ ਤਾਲ ਕੋ ਕਿਰਿਓ।
ਸ਼ਾਮਾਂ ਦੇ ਵੇਲੇ ਉਸ ਦੂਤ ਨੇ ਪਰਖ ਕਰਨੀ ਸ਼ੁਰੂ ਕੀਤੀ ਹੈ। ਦਲਗਣ ਨੀਰ ਤਾਲ ਕੋ ਕਿਰਿਓ, ਸਾਰੀ ਜਾਣਕਾਰੀ ਮਿਲੀ ਜਸੂਸ ਨੂੰ ਕਿ ਸਾਰੀ ਦੀ ਸਾਰੀ ਸਤਿਗੁਰਾਂ ਦੀ ਜਿਹੜੀ ਫੌਜ ਹੈ ਨਾ ਉਹ ਇਸ ਢਾਬ ਦੇ ਦੁਆਲੇ ਟਿਕੀ ਹੋਈ ਹੈ।
ਫਿਰਤ ਫਿਰਤ ਸੈਣਾ ਕੇ ਮਾਹੀ ਗਮਨਿਓ ਰਾਏ ਚਮੂ ਕੇ ਮਾਹੀ।
ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਤਲਾਬ ਦੇ ਇੱਕ ਪਾਸੇ ਸਤਿਗੁਰਾਂ ਦਾ ਤੰਬੂ ਹੈ ਅਤੇ ਸਤਿਗੁਰਾਂ ਵਾਲੇ ਪਾਸੇ ਸਤਿਗੁਰਾਂ ਦੇ ਯੋਧੇ ਨੇ, ਦੂਸਰੇ ਪਾਸੇ ਤਲਾਬ ਦੇ ਜੋਧ ਸ਼ਾਹ ਦਾ ਤੰਬੂ ਹੈ ਅਤੇ ਜੋਧ ਸ਼ਾਹ ਦੀ ਜਿਹੜੀ ਫੌਜ ਹੈ ਨਾ ਉਸ ਪਾਸੇ ਠਹਿਰੀ ਹੋਈ ਹੈ। ਕਵੀ ਜੀ ਲਿਖਦੇ ਨੇ ਕਿ ਫਿਰਦਾ ਫਿਰਦਾ ਸਤਿਗੁਰਾਂ ਵਾਲੀ ਸੈਨਾ ਦੇ ਵਿੱਚੋਂ ਫਿਰ ਤਲਾਬ ਦੇ ਦੂਸਰੇ ਪਾਸੇ ਉਹ ਚਲਾ ਗਿਆ ਹੈ, ਰਾਏ ਜੋਧ ਦੀ ਜਿਹੜੀ ਫੌਜ ਸੀ ਨਾ ਉਹਨੂੰ ਜਾ ਕੇ ਪਰਖਣ ਲੱਗਾ।
ਤੈਨੂੰ ਪਰਖਿਓ ਮਨ ਖੁਬਿਰਾਨਾ ਗਹਿ ਬੂਜੋ ਨਹੀਂ ਜਾਏ ਬਖਾਨਾ।
ਪਰ ਜਦੋਂ ਉਸ ਫੌਜ ਦੀ ਜਾ ਕੇ ਪਰਖ ਕਰਨੀ ਸ਼ੁਰੂ ਕੀਤੀ ਉਹਨਾਂ ਨੂੰ ਇਹਦੇ ਉੱਤੇ ਛੱਕ ਪੈ ਗਿਆ ਕਿ ਮਨੁੱਖ ਬਿਰਾਨਾ, ਇਹ ਬੇਗਾਨਾ ਜਾਂ ਮਨੁੱਖ ਹੈ, ਕਦੇ ਨਹੀਂ ਦੇਖਿਆ। ਗਹਿ ਬੂਜੋ ਨਹੀਂ ਜਾਏ ਬਖਾਨਾ, ਉਹਨਾਂ ਨੇ ਫਿਰ ਇਸ ਨੂੰ ਫੜ ਲਿਆ, ਇਸ ਨੂੰ ਪੁੱਛਣਾ ਸ਼ੁਰੂ ਕੀਤਾ, ਪਰ ਇਸਨੇ ਕੋਈ ਆਪਣੇ ਬਾਰੇ ਖਬਰ ਨਾ ਦਿੱਤੀ।
ਤਤ ਛਿਨ ਤਿਸ ਕੀ ਪਾ ਗਈ ਉਤਾਰੀ ਮੁਸ਼ਕੇ ਬਾਂਧ ਕਰੀ ਬਹੁ ਮਾਰੀ।
ਪੁੱਛਣ ਲੱਗੇ ਨੇ ਤੂੰ ਕੌਣ ਹੈ, ਕਿੱਥੋਂ ਆਇਆ, ਤੇਰਾ ਕੀ ਨਾਂ ਹੈ। ਇਸਨੇ ਕੁਝ ਜਦੋਂ ਨਾਂ ਦੱਸਿਆ ਤੇ ਕਵੀ ਜੀ ਲਿਖਦੇ ਨੇ ਉਹਨਾਂ ਨੇ ਇਹਦੀ ਪੱਗ ਸਿਰ ਤੋਂ ਲਾ ਕੇ ਥੱਲੇ ਸੁੱਟ ਦਿੱਤੀ ਤੇ ਮੁਸ਼ਕਾਂ ਬੰਨ ਕੇ ਬਾਹਾਂ ਲੱਕ ਦੇ ਪਿੱਛੇ ਬੰਨ ਕੇ ਫਿਰ ਉਹਨਾਂ ਨੇ ਮਾਰਨਾ ਸ਼ੁਰੂ ਕੀਤਾ ਇਸ ਦੂਤ ਨੂੰ ਜੋ ਕਿ ਲੱਲਾ ਬੇਗ ਨੇ ਭੇਜਿਆ ਸੀ।
ਦਈ ਕਸ਼ਟ ਤੇ ਪੂਰ ਦੁਹਾਈ ਸ੍ਰੀ ਸਤਿਗੁਰ ਮੋਹ ਲੇਹੋ ਛੁਟਾਈ।
ਜਦੋਂ ਬਹੁਤ ਜ਼ਿਆਦਾ ਮਾਰ ਪਈ
ਦੁੱਖ ਮਿਲਿਆ ਤੇ ਫਿਰ ਉੱਚੀ ਉੱਚੀ ਪੁਕਾਰਾਂ ਦੂਤ ਕਰਨ ਲੱਗਾ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਛੁਡਾ ਲਓ, ਮੈਨੂੰ ਮਾਫ਼ ਕਰ ਦੇ।
ਪਰ ਉਹ ਸ਼ੋਰ ਸਗਰੇ ਨਰ ਤਾਏ ਗਾਹੀ ਉਹ ਤਾੜ ਕਰ ਗੁਰ ਢਿੱਗ ਲਿਆਏ।
ਜਦੋਂ ਬਹੁਤਾ ਰੌਲਾ ਪਾਇਆ ਫਿਰ ਸਾਰੇ ਦੇ ਸਾਰੇ ਸਤਿਗੁਰਾਂ ਵਾਲੇ ਪਾਸੇ ਜਿਹੜੇ ਯੋਧੇ ਸਨ ਉਹ ਵੀ ਉਸ ਪਾਸੇ ਨੂੰ ਦੌੜੇ ਨੇ, ਜਾ ਕੇ ਉਸ ਨੂੰ ਤਾੜਿਆ ਬਹੁਤਾ ਜ਼ਿਆਦਾ ਤੇ ਫਿਰ ਫੜ ਕੇ ਸਤਿਗੁਰਾਂ ਦੇ ਕੋਲ ਲੈ।
ਸ੍ਰੀ ਹਰ ਗੋਬਿੰਦ ਸੁਣਤ ਦੁਹਾਈ ਪਾਠ ਵਿਦਿਆ ਮੁਸ਼ਕੈ ਖੁਲਵਾਈ।
ਕਵੀ ਜੀ ਲਿਖਦੇ ਨੇ ਸਤਿਗੁਰਾਂ ਨੇ ਜਦੋਂ ਦੁਹਾਈਆਂ ਪਾਉਂਦਾ ਸੁਣਿਆ ਤੇ ਸਤਿਗੁਰਾਂ ਨੇ ਭਾਈ ਬਿਧੀ ਚੰਦ ਨੂੰ ਹੁਕਮ ਕੀਤਾ ਕਿ ਇਸ ਦੀਆਂ ਮੁਸ਼ਕਾਂ ਖੋਲ ਦਿੱਤੀਆਂ ਜਾਣ।
ਸੰਗ ਆਣ ਥਿਰ ਕਰਿਓ ਹਜੂਰੇ ਹੇਰਤ ਬੋਲੇ ਸਤਿਗੁਰ ਪੂਰੇ।
ਕਵੀ ਜੀ ਲਿਖਦੇ ਨੇ ਕਿ ਜਦੋਂ ਉਸ ਦੂਤ ਨੂੰ ਸਤਿਗੁਰਾਂ ਦੇ ਹਜੂਰ ਪੇਸ਼ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਕਿ ਪੂਰਨ ਸਤਿਗੁਰੂ ਨੇ ਉਹਨਾਂ ਨੇ ਫਿਰ ਇਸ ਤਰ੍ਹਾਂ ਦੂਤ ਨੂੰ ਆਖਿਆ,
ਕਹਿੰਦੇ ਨੇ ਕੋ ਹੈ ਤੂੰ ਕਿੱਤ ਤੇ ਚੱਲ ਆਇਓ ਕਹੋ ਸਾਚ ਨਤ ਦੇ ਮਰਵਾਇਓ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੂਤ ਨੂੰ ਕਹਿੰਦੇ ਨੇ ਤੂੰ ਕੌਣ ਹੈ, ਕਿੱਥੋਂ ਚੱਲ ਕੇ ਆਇਆ ਹੈ, ਸੱਚੋ ਸੱਚ ਬਿਆਨ ਕਰ, ਜੇ ਰਤਾ ਵੀ ਝੂਠ ਬੋਲਿਆ ਤੇ ਤੈਨੂੰ ਮਾਰ ਦਿੱਤਾ ਜਾਵੇਗਾ।
ਡਰਤ ਮਾਰਤੇ ਸਾਚ ਬਖਾਨਾ ਪ੍ਰਭ ਜੀ ਤਜੋ ਕੇ ਕਰ ਦੇਹੋ ਹਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡਰਦੇ ਮਾਰੇ ਨੇ ਫਿਰ ਸੱਚੋ ਸੱਚ ਬਿਆਨ ਕਰਨਾ ਸ਼ੁਰੂ ਕੀਤਾ, ਕਹਿੰਦਾ ਹੇ ਪ੍ਰਭੂ ਜੀ ਭਾਵੇਂ ਮਾਰ ਦਿਓ ਤੇ ਭਾਵੇਂ ਮੈਨੂੰ ਛੱਡ ਦਿਓ ਪਰ ਜੋ ਆਖਾਂਗਾ ਮੈਂ ਸੱਚ ਆਖਾਂਗਾ।
ਕਹੋ ਸਾਚ ਮੈਂ ਆਪ ਅਗਾਰੀ ਲੱਲਾ ਬੇਗ ਕਾਬਲ ਪਤ ਭਾਰੀ।
ਕਹਿੰਦਾ ਕਿ ਮੈਂ ਤੁਹਾਡੇ ਸਾਹਮਣੇ ਸੱਚ ਬਿਆਨ ਕਰਦਾ ਹਾਂ ਕਿ ਜੋ ਤੁਰਕਾਂ ਦਾ ਜਰਨੈਲ ਲੱਲਾ ਬੇਗ ਹੈ ਜਿਹੜਾ ਕਿ ਕਾਬਲ ਦਾ ਮਾਲਕ ਹੈ ਉਸਨੇ ਮੈਨੂੰ ਘੱਲਿਆ।
ਤੇਤ ਹੇ ਤੇ ਕਿਰਪਾ ਨਕੇਤ ਪਠਿਓ ਮੋਹ ਬਡ ਸ਼ੀਘਰ ਸਮੇਤ।
ਦੂਤ ਕਹਿੰਦਾ ਹੈ ਕਿ ਤੁਹਾਡਾ ਸਾਰਾ ਭੇਤ ਲੈਣ ਦੇ ਵਾਸਤੇ ਲਲਾ ਬੇਗ ਨੇ ਆਪਣੀ ਚੜ੍ਹਾਈ ਕਰਨ ਤੋਂ ਪਹਿਲਾਂ ਹੀ ਮੈਨੂੰ ਭੇਜ ਦਿੱਤਾ ਸੀ।
ਦਲ ਪ੍ਰਵੇਸ਼ ਮੈਂ ਸਕਲ ਨਿਹਾਰਾ ਪਟਨ ਪਛਾਣ ਲੀਨ ਬਹੁ ਮਾਰਾ।
ਕਹਿੰਦਾ ਹੈ ਕਿ ਤੁਹਾਡੇ ਦਲ ਦੇ ਵਿੱਚ ਤੁਹਾਡੀ ਫੌਜ ਦੇ ਵਿੱਚ ਮੈਂ ਭੇਸ ਨੂੰ ਬਦਲ ਕੇ ਪ੍ਰਵੇਸ਼ ਕੀਤਾ, ਸਾਰਾ ਕੁਝ ਦੇਖਿਆ, ਪਟਨ ਪਛਾਣ ਲੀਨ ਬਹੁ ਮਾਰਾ, ਪਰ ਹੁਣ ਤੁਹਾਡਿਆਂ ਸੂਰਮਿਆਂ ਨੇ ਮੈਨੂੰ ਪਛਾਣ ਲਿਆ ਤੇ ਇਹਨਾਂ ਨੇ ਬਹੁਤ ਹੀ ਜ਼ਿਆਦਾ ਮੈਨੂੰ ਮਾਰਿਆ।
ਸ੍ਰੀ ਗੁਰ ਤੁਮ ਪੀਰਨ ਕੇ ਪੀਰ ਦੋਹ ਲੋਕਣ ਕੇ ਮੀਰਨ ਮੀਰ।
ਕਹਿੰਦਾ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਪੀਰਾਂ ਦੇ ਪੀਰ ਹੋ, ਮੀਰਾਂ ਦੇ ਮੀਰ ਹੋ, ਦੋਹਾਂ ਲੋਕਾਂ ਦੇ ਵਿੱਚ ਸੱਚੇ ਪਾਤਸ਼ਾਹ ਤੁਸੀਂ ਰੱਖਿਆ ਕਰਨ ਵਾਲੇ ਹੋ।
ਸ੍ਰੀ ਹਰ ਗੋਬਿੰਦ ਪੂਜਨ ਠਾਨਾ ਕਹਾਂ ਸੈਣ ਤੁਰਕਾਨ ਮਹਾਨਾ।
ਕਵੀ ਜੀ ਲਿਖਦੇ ਨੇ ਕਿ ਜਦੋਂ ਸੱਚ ਬਿਆਨ ਕਰਕੇ ਕਹਿੰਦਾ ਕਿ ਮੇਰੀ ਗਲਤੀ ਨੂੰ ਮਾਫ਼ ਕਰ ਦਿਓ ਤੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਜਸੂਸਾ ਤੂੰ ਜਸੂਸੀ ਪੂਰੀ ਕਰ ਲਈ ਹੈ, ਪਰ ਹੁਣ ਤੂੰ ਦੱਸ ਕਿ ਤੁਰਕਾਂ ਵਾਲੇ ਪਾਸੇ ਦੀ ਕਿੰਨੀ ਕੁ ਸੈਨਾ ਹੈ, ਆਪਣੀ ਸੈਨਾ ਦਾ ਤੂੰ ਸਾਨੂੰ ਭੇਦ ਦੇ।
ਕੇਤਕ ਗਿਣਤੀ ਮੈਂ ਚੜਤਾਈ ਕਾਬੀਅਤ ਪਹੁੰਚੇ ਹੇਤ ਲੜਾਈ।
ਕਹਿੰਦੇ ਨੇ ਦੱਸ ਕਿੰਨੀ ਕੁ ਗਿਣਤੀ ਦੇ ਵਿੱਚ ਫੌਜ ਚੜ੍ਹ ਕੇ ਆਈ ਹੈ ਤੇ ਕਦੋਂ ਕੁ ਤੱਕ ਤੁਹਾਡੀ ਫੌਜ ਸਾਡੇ ਤੱਕ ਲੜਾਈ ਦੇ ਵਾਸਤੇ ਪਹੁੰਚੇਗੀ, ਸਾਰੀ ਖਬਰ ਦੇ।
ਸੁਣਤ ਹਸਨ ਖਾਂ ਦੂਤ ਬਖਾਨਾ ਕਾਬਲ ਕੇ ਉਮਰਾਵ ਮਹਾਨਾ।
ਕਵੀ ਜੀ ਲਿਖਦੇ ਨੇ ਕਿ ਉਸ ਦੂਤ ਦਾ ਨਾਂ ਸੀ ਹਸਨ ਖਾਂ। ਹਸਨ ਖਾਂ ਦੂਤ ਕਹਿੰਦਾ ਹੱਥ ਜੋੜ ਕੇ ਕਿ ਕਾਬਲ ਦਾ ਜਿਹੜਾ ਵੱਡਾ ਜਰਨੈਲ ਹੈ ਨਾ ਉਹ ਵੱਡੀ ਸੈਨਾ ਨੂੰ ਨਾਲ ਲੈ ਕੇ ਇੱਧਰ ਆ ਰਹੇ।
ਲਸ਼ਕਰ ਪੰਜ ਤੀਸ ਹਜ਼ਾਰ ਤੁਰਕੀ ਕੋਰੇ ਪਰ ਅਸ ਵਾਰ।
ਕਹਿੰਦਾ ਕਿ ਉਸ ਜਰਨੈਲ ਦਾ ਨਾਮ ਹੈ ਲੱਲਾ ਬੇਗ ਜਿਹੜਾ ਕਿ ਪੰਜ ਤੇ ਤੀਹ ਹਜ਼ਾਰ ਲਸ਼ਕਰ ਨੂੰ ਨਾਲ ਲੈ ਕੇ ਆ ਰਿਹਾ, ਭਾਵ ਕਿ 35,000 ਦੀ ਫੌਜ ਨੂੰ ਨਾਲ ਲੈ ਕੇ ਉਹ ਇਧਰਲੇ ਪਾਸੇ ਆ ਰਿਹਾ ਬੜੀ ਸ਼ੀਘਰਤਾ ਦੇ ਨਾਲ। ਕਹਿੰਦਾ ਤੁਰਕੀ ਘੋੜੇ ਪਰ ਸਵਾਰ, ਤੁਰਕੀ ਨਸਲ ਦੇ ਜਿਹੜੇ ਵਧੀਆ ਘੋੜੇ ਨੇ ਨਾ ਉਹਨਾਂ ਦੇ ਉੱਤੇ ਸਵਾਰ ਹੋ ਕੇ ਫੌਜ ਆ ਰਹੀ।
ਕਹੇ ਉਹ ਸ਼ਾਹ ਮਗ ਨਹੀਂ ਬਿਲ ਮਾਵੋ, ਲਰੋ ਸ਼ੀਘਰ ਗੁਰ ਨਿਕਟ ਪਠਾਵੋ।
ਇਸ ਤੋਂ ਇਲਾਵਾ ਉਸ ਜਸੂਸ ਦੂਤ ਨੇ ਇਹ ਵੀ ਖਬਰ ਦਿੱਤੀ ਹੈ ਕਿ ਬਾਦਸ਼ਾਹ ਦਾ ਹੁਕਮ ਹੈ ਲੱਲਾ ਬੇਗ ਦੇ ਵਾਸਤੇ ਕਿ ਰਸਤੇ ਦੇ ਵਿੱਚ ਦੇਰ ਨਹੀਂ ਲਾਉਣੀ, ਸ਼ੀਘਰਤਾ ਦੇ ਨਾਲ ਹੀ ਗੁਰੂ ਦੇ ਕੋਲ ਪਹੁੰਚਣਾ। ਤੇ ਬਾਦਸ਼ਾਹ ਨੇ ਇਹ ਵੀ ਹੁਕਮ ਦਿੱਤਾ ਕਿ ਜੇ ਹੋ ਸਕੇ ਤੇ ਗੁਰੂ ਨੂੰ ਜਿਉਂਦਿਆਂ ਫੜ ਕੇ ਕੈਦ ਕਰਕੇ ਲਿਆਉਣਾ।
ਨਹੀਂ ਦੇਰ ਅਬ ਆਵਨ ਮਾਹੀ, ਪਹੁੰਚੋ ਲਖੀ ਚਮੂ ਨਿਜ ਪਾਹੀ।
ਹਸਨ ਖਾਂ ਦੂਤ ਕਹਿੰਦਾ ਕਿ ਦੇਰ ਕੋਈ ਨਹੀਂ ਹੋਵੇਗੀ, ਬਸ ਸੈਣਾ ਤੇ ਤੁਹਾਡੇ ਤੱਕ ਪਹੁੰਚੇ ਹੀ ਜਾਣਾ।
ਮੈਂ ਪਿਖ ਪਰਖਣ ਕੀਨ ਵਿਚਾਰ, ਤੁਮਰੇ 700 ਆਏ ਹਜ਼ਾਰ।
ਪਰ ਇਹ ਸੱਚੇ ਪਾਤਸ਼ਾਹ ਹਸਨ ਖਾਂ ਕਹਿੰਦਾ ਕਿ ਤੁਹਾਡੀ ਸੈਣਾ ਨੂੰ ਦੇਖ ਕੇ ਮੈਂ ਇੱਕ ਵਿਚਾਰ ਕੀਤੀ ਹੈ, ਇੱਕ ਪਰਖ ਕੀਤੀ ਹੈ।
ਤੁਮਰੇ 700 ਆਏ ਹਜ਼ਾਰ ਕਹਿਣ ਤੋਂ ਪਾਵੇ ਹੈ ਕਿ ਤੁਹਾਡੇ ਪਾਸ ਜੇ 100 ਜਵਾਨ ਹੈ ਤੇ ਉਧਰੋਂ 1,000 ਆ ਰਿਹਾ ਹੈ,
ਤੁਹਾਡੀ ਸੈਣਾ ਉਹਨਾਂ ਨੂੰ ਮਾਰ ਲਵੇਗੀ। ਭਾਵ ਕਿ ਸੈਣਾ ਤੇ ਭਾਵੇਂ ਉਹਨਾਂ ਦੀ ਬਹੁਤੀ ਹੈ, ਪਰ ਉਹਨਾਂ ਦੀ ਬਹੁਤੀ ਸੈਣਾ ਦੇ ਸਾਹਮਣੇ ਤੁਹਾਡੇ ਥੋੜੇ ਹੀ ਜਿਹੜੇ ਜਵਾਨ ਨੇ ਨਾ ਉਹ ਪੂਰੇ ਉਤਰਨਗੇ।
ਭਾਵ ਕਿ ਜੇ ਤੁਹਾਡੇ ਜਵਾਨ 100 ਨੇ ਤੇ ਉਧਰੋਂ ਭਾਵੇਂ 1,000 ਵੀ ਆ ਜਾਣ, ਇਹ 100 ਹੀ ਉਹਨਾਂ 1,000 ਦੇ ਵਾਸਤੇ ਕਾਫੀ। ਮਾਰ ਲੇਹਗੇ ਦੇਹ ਨਾ ਜਾਣੇ, ਇਮ ਤੁਰ ਕਾਨਾ ਕਰ ਹੋ ਹਾਨੇ।
ਕਹਿੰਦਾ ਕਿ ਤੁਹਾਡੇ ਜਵਾਨ ਵੈਰੀਆਂ ਨੂੰ ਮਾਰ ਲੈਣਗੇ, ਇਹ ਤੁਰਕਨਾ ਕਰ ਹੈ ਹਾਨੇ, ਇਹ ਤੁਰਕਾਂ ਨੂੰ ਮਾਰ ਕੇ ਡੇਗ ਲੈਣਗੇ।
ਸਾਵਧਾਨ ਰਾਵਰ ਕੀ ਸੈਨਾ, ਬਿਸਰਾਮੀ ਇਨ ਕੇ ਸ਼ਰਮ ਹੈ ਨਾ।
ਕਹਿੰਦਾ ਕਿ ਕਾਰਨ ਇਹ ਹੈ ਕਿ ਤੁਹਾਡੀ ਜਿਹੜੀ ਸੈਨਾ ਹੈ ਨਾ ਬੜੀ ਸਾਵਧਾਨ ਹੈ, ਇਹ ਸੈਨਾ ਹੁਸ਼ਿਆਰ ਹੈ, ਬਿਸਰਾਮੀ ਹੈ, ਪੂਰਾ ਆਰਾਮ ਕਰ ਚੁੱਕੀ ਹੈ, ਇਹਨਾਂ ਦੇ ਸਰੀਰਾਂ ਨੂੰ ਕੋਈ ਥਕਾਨ ਨਹੀਂ ਹੈ। ਕਹਿੰਦਾ ਇਨ ਕੇ ਸ਼ਰਮ ਹੈ ਨਾ, ਇਹਨਾਂ ਨੂੰ ਕੋਈ ਥਕਾਵਟ ਨਹੀਂ।
ਚਾਹਤ ਹੈ ਸੰਗ ਰਾਮ ਸੁਠਾਂਡੇ, ਬਹੁ ਆਨੰਦ ਤਾ ਜਿਨ ਮਹਿ ਬਾਡੇ।
ਸਾਰਿਆਂ ਦੇ ਮਨਾਂ ਦੇ ਵਿੱਚ ਸੰਗਰਾਮ ਕਰਨ ਦਾ, ਯੁੱਧ ਕਰਨ ਦਾ ਵੱਡਾ ਉਤਸ਼ਾਹ ਹੈ, ਬੜੇ ਆਨੰਦ ਦੇ ਨਾਲ ਇਹ ਸਾਰੇ ਦੇ ਸਾਰੇ ਟਿਕੇ ਹੋਏ ਨੇ।
ਸੁਣ ਪ੍ਰਸੰਨ ਸਤ ਗੁਰ ਹੋਏ ਆਇਓ, ਟਿਗ ਤੇ ਪਾਗ ਦਿਵਾਏ ਪਠਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹਸਨ ਖਾਂ ਦੂਤ ਨੇ ਸਾਰੀਆਂ ਗੱਲਾਂ ਬਿਆਨ ਕੀਤੀਆਂ ਤੇ ਉਸ ਵੇਲੇ ਉਹਦੀਆਂ ਗੱਲਾਂ ਨੂੰ ਸੁਣ ਕੇ ਸਤਿਗੁਰੂ ਜੀ ਉਹਦੇ ਉੱਤੇ ਬੜੇ ਪ੍ਰਸੰਨ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਮਤੀ ਸਰੋਪਾ ਪੱਗ ਦੇ ਰੂਪ ਦੇ ਵਿੱਚ ਹਸਨ ਖਾਂ ਦੂਤ ਨੂੰ ਦਿੱਤਾ ਤੇ ਉਸ ਨੂੰ ਰਿਹਾ ਕਰ ਦਿੱਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਘਟਨਾ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ।
ਪਤਣ ਲੰਘਦਿਆਂ ਹੀ ਹਸਨ ਖਾਨ ਤਾਈਂ, ਭੇਦ ਗੁਰਾਂ ਦੇ ਡੇਰੇ ਦਾ ਪਾਣ ਖਾਤਰ, ਲੱਲਾ ਬੇਗ ਨੇ ਭੇਸ ਬਦਲਾਏ ਕੇ ਜੀ, ਅੱਗੇ ਭੇਜਿਆ ਖਬਰ ਮੰਗਾਣ ਖਾਤਰ। ਉਹ ਗੁਰੂ ਜੀ ਦੇ ਡੇਰੇ ਆਏ ਵੜਿਆ, ਸੋਆ ਲੈ ਰਿਹਾ ਪਿੱਛੇ ਪਹੁੰਚਾਣ ਖਾਤਰ। ਰਾਏ ਜੋਧ ਦੇ ਨੌਕਰਾਂ ਪਕੜ ਲਿਆ, ਗੁਰਾਂ ਪਾਸ ਲੈ ਆਏ ਜਤਾਣ ਖਾਤਰ। ਗੁਰਾਂ ਪੁੱਛਿਆ ਉਸਨੇ ਦੱਸ ਦਿੱਤਾ, ਮੈਂ ਆਇਆ ਸਾਂ ਭੇਦ ਲੈ ਜਾਣ ਖਾਤਰ। ਗੁਰਾਂ ਦਿੱਤਾ ਛੁੜਾ ਕਰਤਾਰ ਸਿੰਘਾ, ਸਿਰੇ ਪਾਉ ਦੇ ਸੱਚੀ ਜ਼ਬਾਨ ਖਾਤਰ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਨੇ ਉਸ ਨੂੰ ਰਿਹਾ ਕਰ ਦਿੱਤਾ, ਇਸ ਤੋਂ ਇਲਾਵਾ ਸਿਰੋਪਾ ਵੀ ਦਿੱਤਾ। ਕਿਉਂ? ਕਿਉਂਕਿ ਸੱਚੀ ਜ਼ਬਾਨ ਖਾਤਰ, ਉਹਨੇ ਸੱਚੋ ਸੱਚ ਬਿਆਨ ਕੀਤਾ ਸੀ, ਸੱਚੀ ਜ਼ਬਾਨ ਬੋਲੀ ਸੀ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਸਿਰੋਪਾ ਦੇ ਕੇ ਦੂਤ ਨੂੰ ਛੱਡ ਦਿੱਤਾ।
ਕਹੇ ਉਹ ਦੇਹ ਸੁਧ ਤਿੰਨ ਕੋ ਜਾਈ, ਛੋਟੇ ਹਸਨ ਖਾਂ ਗਮਨਿਓ ਥਾਈ।
ਜਦੋਂ ਜਾਣ ਲੱਗਾ ਦੂਤ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਨਾਲਦਿਆਂ ਨੂੰ ਜਾ ਕੇ पूरी खबर दे दे, जिस तरह की तू इत्थे खबर देखी है। छोटे ओ हसन खां गमण्यो ताई, कवि जी लिखते ने कि हसन खां दूत छुट गया ते दौड़दा होया चला गया।
लला बेग को मिले या गारी, आवत लिए जो लश्कर पारी।
जेड़ा लला बेग वड्डी फौज नू ना लैके अगे वध रहा सी, रस्ते दे विच ही जाके दूत उस नू मिलिया।
करे ओ सलाम खरो तब पयो, कहो सुद जिस कारण तू गयो।
हसन खान ने लला बेग नू जाके सलाम अदा कीती है, हाथ जोड़ के अगे खलोता है। लला बेग ने हुक्म कीता, कहिंदा कहो सुद जिस कारण तू गयो, हे हसन खान सारी खबर दे, जिहड़ी खबर लैण दे वास्ते मैं तेनू भेजिया सी।
कितक सैन सो गुर है कहां, पाज के नहीं पिख लश्कर महा।
लला बे कहिंदा कि दस गुरु दी सेना किन्नी क है और कित्थे सेना ठहरी हुई है, इस तों इलावा ये भी दस कि गुरु दे कोल साडे आउण दी खबर पहुंची है कि नहीं पहुंची।
लरन हेत गा डोपी देखा, पाखो पेत जो कीन पेरेखा।
लला बेग कहिंदा है इस तों इलावा ये भी दस के लड़न दे वास्ते वह होशियार बैठे ने, किस तरह की हालत जाके तू देखी है, जिस तरह की परख की है, वह सारा कुछ बयान कर।
सुनत हसन खां पेव बतायो, डेरा गुर उजार में पायो।
सुन के हसन खां ने सारा भेद दस्या, कहिंदा कि गुरु ने उजार दे विच अपना डेरा लाया।
जल के ताल चुगिर दे केरा, लरन हेत उत्साह कनेरा।
हसन खां कहिंदा कि मैनू प्रतीत हुंदा है कि तुहाडे आउण दा सतगुरां नूं पता लग गया है, इस करके उन्होंने एक पानी दी ढाब नूं घेरिया होया चारे पासिओं, ते लड़न दे वास्ते उन्हां दे मन दे विच मैं उत्साह भी बहुता वेख्या है।
करें योडी कन पट बलवाना, तुरंग जीन तार आयद ठाना।
कहिंदा है कि तुहाडे आउण दे बलवान सतगुरां दे सूरमे उड़ीक कर रहे ने, उन्होंने अपने घोड़ियां दे उत्ते काठियां नू कसिया होया और शस्त्रां नू तैयार करके बैठे।
तिन के कहां पलावन बात, चाहत है लश्कर सब कात।
लला बेग ने यह भी आख्या सी कि जेकर साडे आउण दा पता लगा है ते की गुरु दी सेना दौड़ गई है। अगों इस गल दा जवाब देंदा है, कहिंदा तिन के कहां पलावन बात, दौड़न दी गल ते बड़ी दूर दी है, चाहत है सब लश्कर कात। लला बेग नू हसन खां कहिंदा है कि तेरे सारे लश्कर नू कात करन दे वास्ते वो तैनात बैठे ने।
मोह हृदय में ऐसी आवे, सौ पट तुम हजरत को कावे।
हसन खां दूत कहिंदा है कि मेरे हिरदे दे विच ते इस तरह की गल आउंदी है, सौ पट तुम हजार को कावे, कि उन्हां दा जिहड़ा सौ सूरमा है ना, वह तुहाडे हजारां सूरमियां नूं मारन दे वास्ते समर्थ है।
गुर बिलंद बली समशेर, करे प्रतीखण गह शमशेर।
लला बेग नूं हसन खां कहिंदा है कि उन्हां दा गुरु बड़ा बुलंद है, बड़ा वड्डा है, इस तरह बैठा है जिवें कोई बब्बर शेर बैठा होवे और हथ दे विच शमशेर नूं तलवार नूं फड़ के वह तुहाडी उड़ीक कर रहा है। इस तरीके दे नाल हसन खां ने आण के लला बेग नूं खबर दित्ती।
हसन खां लला बेग नूं जाए मिलिया, कहिया गुरु बैठा इंतजार अगे, मल्ली मोर्चे रहे उड़ीक सानू, सिख वीर बांके कई हजार अगे। ओ टिब्बियां दे विच शेर भुखे, पै रहे काले बेकरार अगे, किसे तरह दा खौफ ना विच डेरे, जंग लई हो रहे त्यार अगे। खबरां साडियां उस नूं पहुंच गईयां,
ਥਾਂ ਆਪਣੇ ਉਹ ਖਬਰਦਾਰ ਅੱਗੇ ਗੁਰੂ ਵੀਰ ਨਿਡਰ ਮਹਾਨ ਯੋਧਾ ਬੈਠਾ ਰੱਖ ਨੰਗੀ ਤਲਵਾਰ ਅੱਗੇ ਦਵਾ ਦਵ ਡੇਰੇ ਵਿੱਚ ਲੋਕ ਆਰੇ ਚੀਜ ਵਸਤ ਦੇ ਲੱਗੇ ਅੰਬਾਰ ਅੱਗੇ ਗੁਰੂ ਕਰੇਗਾ ਜੰਗ ਕਰਤਾਰ ਸਿੰਘਾ ਪੈਰ ਧਰਨਾ ਖਾਣ ਸੰਵਾਰ ਅੱਗੇ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਹਸਨ ਖਾਂ ਕਹਿੰਦਾ ਕਿ ਗੁਰੂ ਜੰਗ ਕਰੇਗਾ ਘਮਸਾਣ ਦਾ, ਹੇ ਖਾਣ ਲੱਲਾ ਬੇਗ ਜਰਾ ਆਪਣੇ ਪੈਰਾਂ ਨੂੰ ਸਾਂਭ ਕੇ ਅੱਗੇ ਚੜਾਈ ਕਰੇ।
ਮ੍ਰਿਗਨ ਮਨਿੰਦ ਬ੍ਰਿੰਦ ਤੋਵ ਸੈਨਾ ਤੁਮ ਮੈਂ ਤਿੰਨ ਕੀ ਸਮਤਾ ਹੈ ਨਾ।
ਲੱਲਾ ਬੇਗ ਨੂੰ ਕਹਿੰਦਾ ਹੈ ਹਸਨ ਖਾਂ ਕਿ ਮੈਨੂੰ ਲੱਗਦਾ ਹੈ ਕਿ ਤੁਹਾਡੀ ਜਿਹੜੀ ਸੈਨਾ ਹੈ ਨਾ ਇਹ ਮਿਰਗਾਂ ਦੀ ਹਿਰਨਾਂ ਦੀ ਡਾਰ ਵਰਗੀ ਹੈ ਅਤੇ ਦੂਸਰੇ ਪਾਸੇ ਗੁਰੂ ਦੀ ਜਿਹੜੀ ਸੈਨਾ ਹੈ ਨਾ ਉਹ ਸ਼ੇਰ ਵਰਗੀ ਹੈ, ਇਸ ਕਰਕੇ ਤੁਹਾਡੀ ਅਤੇ ਉਹਨਾਂ ਦੀ ਕੋਈ ਬਰਾਬਰੀ ਮੇਰੇ ਵੇਖਣ ਦੇ ਵਿੱਚ ਨਹੀਂ ਆਈ।
ਕਹਿੰਦਾ ਦਲ ਹੈ ਅਲਪ ਤਉ ਸਮ ਬਾਜ਼ ਕਾਕ ਬਟੇਰਾ ਤੋਹੇ ਸਮਾਜ।
ਕਹਿੰਦਾ ਕਿ ਮੈਂ ਇਸ ਗੱਲ ਨੂੰ ਤਾਂ ਜਾਣਦਾ ਹਾਂ ਕਿ ਤੁਹਾਡਾ ਦਲ ਬੜਾ ਵੱਡਾ ਹੈ, ਤੁਹਾਡੀ ਫੌਜ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਹੈ, ਪਰ ਕਹਿੰਦਾ ਭਾਵੇਂ ਗੁਰੂ ਦਾ ਦਲ ਥੋੜ੍ਹਾ ਹੈ ਫੌਜ ਥੋੜ੍ਹੀ ਹੈ, ਪਰ ਸਾਰੀ ਦੀ ਸਾਰੀ ਫੌਜ ਮਾਨੋ ਕਿ ਬਾਜਾਂ ਵਰਗੀ ਹੈ ਅਤੇ ਤੁਹਾਡੀ ਜਿਹੜੀ ਫੌਜ ਹੈ ਨਾ ਉਹ ਕਾਵਾਂ ਅਤੇ ਬਟੇਰਿਆਂ ਵਰਗੀ।
ਚਾਰ ਹਜ਼ਾਰ ਪਟਨ ਕੋ ਟੋਲ ਚਾਰੋਂ ਕਰੇ ਸ਼ੇਰ ਸਮ ਬੋਲ।
ਕਹਿੰਦਾ ਕਿ ਸਤਿਗੁਰਾਂ ਦੀ ਫੌਜ 4000 ਦੀ ਹੈ, 4000 ਉਹਨਾਂ ਦੇ ਕੋਲ ਫੌਜ ਹੈ, ਚਾਰੋਂ ਕਰੇ ਸ਼ੇਰ ਸਮ ਬੋਲ, ਪਰ ਜਿੰਨੇ ਵੀ ਸੂਰਮੇ ਨੇ ਸਾਰੇ ਸ਼ੇਰਾਂ ਦੇ ਵਾਂਗ ਹੀ ਗਰਜਦੇ ਨੇ।
ਸੁਣ ਕਰ ਬਾਕ ਦੂਤ ਕੇ ਸਾਚੇ ਤੁਰਕ ਤੁਰਕ ਪਤ ਸਭ ਰਿਸ ਰਾਚੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀਆਂ ਸੱਚੀਆਂ ਗੱਲਾਂ ਦੂਤ ਨੇ ਬਿਆਨ ਕੀਤੀਆਂ ਅਤੇ ਨਾ ਹੀ ਲੱਲਾ ਬੇਗ ਨੂੰ ਇਹਦੀਆਂ ਗੱਲਾਂ ਚੰਗੀਆਂ ਲੱਗੀਆਂ ਅਤੇ ਨਾ ਹੀ ਹੋਰ ਕਿਸੇ ਤੁਰਕ ਨੂੰ।
ਇਹ ਕਿਆ ਮੂਰਖ ਕਰਤ ਬਖਾਨ ਬੜ ਯੋਧਾ ਹੋ ਬਿਦਤ ਜਹਾਨ।
ਬੜਾ ਗੁੱਸਾ ਆਇਆ ਲੱਲਾ ਬੇਗ ਨੂੰ, ਕਹਿੰਦਾ ਮੂਰਖਾ ਕਿਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਬਿਆਨ ਕਰਦਾ ਹੈ, ਬੜ ਯੋਧਾ ਹੋ ਬਿਦਤ ਜਹਾਨ, ਕੀ ਤੂੰ ਇਸ ਗੱਲ ਨੂੰ ਨਹੀਂ ਜਾਣਦਾ ਕਿ ਮੈਂ ਬਹੁਤ ਵੱਡਾ ਸੂਰਵੀਰ ਯੋਧਾ ਹਾਂ ਅਤੇ ਤੂੰ ਦੁਸ਼ਮਣਾਂ ਦੀ ਮੇਰੇ ਸਾਹਮਣੇ ਤਾਰੀਫ ਕਰਦਾ।
ਕਈ ਜੰਗ ਮੈਂ ਰਿਪ ਗਨ ਹਤੇ ਕਰ ਪੁਰ ਸ਼ਾਰ ਥਲੀਨਸ ਫਤੇ।
ਹੰਕਾਰ ਦੇ ਨਾਲ ਲੱਲਾ ਬੇ ਕਹਿੰਦਾ ਮੈਂ ਬਹੁਤੇ ਸਾਰੇ ਜੰਗ ਪਹਿਲਾਂ ਵੀ ਕੀਤੇ ਨੇ, ਹਰ ਇੱਕ ਜੰਗ ਦੇ ਵਿੱਚ ਮੈਂ ਜਿੱਤ ਦੀ ਪ੍ਰਾਪਤੀ ਕੀਤੀ ਹੈ, ਵੈਰੀਆਂ ਦਾ ਨਾਸ ਕੀਤਾ ਹੈ, ਪੁਰਸ਼ਾਰਥ ਕੀਨਸ ਫਤਿਹ, ਆਪਣਾ ਪਰਾਕਰਮ ਕਰਕੇ ਤਾਕਤ ਲਾ ਕੇ ਮੈਂ ਹਰ ਇੱਕ ਜੰਗ ਨੂੰ ਫਤਿਹ ਦੇ ਵਿੱਚ ਤਬਦੀਲ ਕੀਤਾ।
ਪਾਣ ਬਾਰ ਨੀ ਕੋ ਕਰ ਰਹਿਓ ਸੁਣਤ ਦੂਤ ਤੇਰੇ ਸ ਕਰ ਕਹਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸ਼ਰਾਬ ਬਹੁਤ ਹੀ ਜ਼ਿਆਦਾ ਲੱਲਾ ਬੇਗ ਨੇ ਪੀਤੀ ਹੋਈ ਸੀ, ਸੁਣ ਕੇ ਬਹੁਤ ਜ਼ਿਆਦਾ ਗੁੱਸਾ ਆਇਆ ਦੂਤ ਦੇ ਉੱਤੇ ਅਤੇ ਗੁੱਸੇ ਦੇ ਨਾਲ ਇਸ ਤਰ੍ਹਾਂ ਫਿਰ ਲੱਲਾ ਬੇਗ ਹਸਨ ਖਾਂ ਨੂੰ ਕਹਿੰਦਾ,
ਕਹਿੰਦਾ ਇਹ ਕੁਛ ਗੁਰ ਤੇ ਲੈ ਕਰ ਆਇਓ ਕਹਿ ਕਹਿ ਚਾਹਤ ਹਮੈਂ ਡਰਾਇਓ।
ਆਪਣੇ ਸਾਥੀਆਂ ਨੂੰ ਸੁਣਾ ਕੇ ਲੱਲਾ ਬੇਗ ਕਹਿੰਦਾ ਕਿ ਲੱਗਦਾ ਕਿ ਵੈਰੀਆਂ ਦੇ ਨਾਲ ਇਹ ਮਿਲ ਗਿਆ ਹੈ, ਉਹਨਾਂ ਤੋਂ ਕੁਝ ਲੈ ਕੇ ਆਇਆ ਹੈ, ਤਾਂ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਸਾਨੂੰ ਡਰਾਉਣ ਦਾ ਇਹ ਯਤਨ ਕਰਦਾ ਹੈ, ਇਹ ਵੈਰੀਆਂ ਦੇ ਦਲ ਦੇ ਨਾਲ ਲੱਗਦਾ ਹੈ ਕਿ ਮਿਲ ਗਿਆ।
ਦੁਸ਼ਮਣ ਕੋ ਪੱਖੀ ਇਹ ਜਾਨ ਤਿਸ ਕੀ ਜੀਤ ਹਮੈਂ ਚਹਿ ਹਨ।
ਲੱਲਾ ਬੇ ਕਹਿੰਦਾ ਇਹ ਸਾਡੇ ਵੈਰੀਆਂ ਦਾ ਪੱਖੀ ਹੈ, ਉਹਨਾਂ ਦੀ ਜਿੱਤ ਦੀ ਗੱਲ ਕਰਦਾ ਅਤੇ ਸਾਡੀ ਫੌਜ ਨੂੰ ਕਾਵਾਂ ਅਤੇ ਬਟੇਰਿਆਂ ਵਰਗਾ ਦੱਸਦਾ, ਇਹ ਬਿਲਕੁਲ ਜ਼ਰੂਰ ਉਹਨਾਂ ਦੇ ਨਾਲ ਮਿਲ ਚੁੱਕਾ ਹੈ।
ਕਹਿੰਦਾ ਪਨਹੀ ਮਾਰੋ ਦੇਹ ਨਿਕਾਸੀ ਬਹੁਰ ਨਾ ਕਹਿ ਆਣ ਕੋ ਪਾਸੇ।
ਕਹਿੰਦਾ ਕਿ ਜੁੱਤੀਆਂ ਮਾਰ ਕੇ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ ਤਾਂ ਕਿ ਕਦੇ ਫਿਰ ਸਾਡੇ ਕੋਲ ਇਹ ਨਾ ਆਵੇ ਅਤੇ ਨਾ ਹੀ ਇਸ ਤਰ੍ਹਾਂ ਦੀਆਂ ਗੱਲਾਂ ਬਿਆਨ ਕਰੇ।
ਗੁਰ ਤਾਰੀਫ ਕਰ ਨਿੰਦ ਹਮਾਰੀ ਕਹਾਂ ਮਤੀਨ ਮੂੜ ਵਿਚਾਰੀ।
ਲੱਲਾ ਬੇ ਕਹਿੰਦਾ
कि गुरु की तारीफ करता है साड़ी सारियां दी निंदा करता है, ये खोटी बुद्धि वाला है, ये मूर्ख है, इन्हें कोई विचार नहीं किते, इन्हू तके मार के ते जुतियां मार के बाहर कढ़ दे। इम कह मारत खेद खदेरा जान अनादर बहु निज केरा। ग्रंथाकार भाई संतोख सिंह जी लिखते ने हसन खां नूं बहुत ज्यादा मारिया गया, लिखते ने एक कह मारत खेद खदेरा, भाव के मारिया ते खेद दे के हसन खां नूं दौड़ा दिता, वह डरदा मारा उथों नट गया। इस तरीके दे नाल उस वेले बेइज्जत करके हसन खां नूं दौड़ा दिता। कवि करतार सिंह जी क्लास वाली इस तरह बयान करते हैं, लला बेग नू चुकिया मौत ने सी ओनु सच ने रो चढ़ाए दिता, कहिंदा वैरी दी तू तारीफ करदा तेनू हलवा गोरा खवाए दिता, तेरे उत्ते मैनू इतबार कोई ना, तेरे उत्ते मैनू इतबार कोई ना, तू हौसले साडे नू ढा दिता, हसन खां दे ताई करतार सिंघा तक फौज दे विचों कढ़ाए दिता। करतार सिंह जी क्लास वाले लिखते ने कि हसन खां नू तके दे के मार कुट के फौज दे विचों बाहर कढ़ दिता। जान अनादर बहु निज केरा, कवि संतोख सिंह जी लिखते ने कि जदों मारिया गया ते बाहर कढ़िया गया उस वेले बहुत वड्डा अपमान मन्या हसन खां ने अपने आप दा। गुरु पीर कै निकट सिधाऊ मन बांछत तिन ते बर पाऊ। उसे वेले मन दे विच हसन खां दे विचार पैदा होया कि मैनू चाहिदा कि सतगुरु हरगोबिंद सच्चे पातशाह जी दे कोल चलिया जावां, मन बांछत तिन ते बर पाऊ। सतगुरु जी ते पीरां दे पीर ने मीरां दे मीर ने, मैनू चाहिदा कि उन्हां दी चरणां दे सरण दे विच चले जावां ते मन पाउंदियां मुरादां पूरियां करां। सुमत वांत इम हृदय बिचारा शीघ्र गुरु के निकट सिधारा। कवि संतोख सिंह जी लिखते ने कि हसन खां श्रेष्ठ बुद्धि का मालक से, इसे करके उन्हें इस तरह की विचार की है ते बड़ी शीघ्रता दे नाल ही सतगुरां दे कोल पहुंच गए। कहने ज नाम बूझ कर कहो सीस निवाए समख गुर पायो। आण के सतगुरां दे चरणां दे उते उसने सिर नवाया। आण परयो मैं रावर शरणी जाए प्रशंसा तिन टिग बरने। कहिंदा कि हे सच्चे पातशाह मैं हुण तुहाड्या चरणां दी सरण दे विच आ गया हाँ। सच्चे पातशाह जदों मैं उत्थों गया ते तुहाडे वाले पासे दी जा के मैं उन्हां दे कोल तुरकां दे कोल प्रशंसा कीती। सह ना सके मति मंद गुमानी मारियो मोह कटक कह बानी। कहिंदा है कि खोटी बुद्ध वाले गुमानी हंकारी तुहाडी प्रशंसा नूं सहारण ना कर सके, मैनू बहुत ज्यादा मारिया ते मैनू तके दे के उन्हां बाहर कढ़ दिता। राखो लाज पीर जी मोरी नहीं अलंब रहे अब होरी। कहिंदा हे पीर जी कृपा करके मेरी लाज पत नूं तुसीं रखो क्योंकि तुहाडे तों बगैर होर मेरा कोई भी अलंब नहीं है, कोई भी आसरा नहीं है। कृपा निदान कृपा सुन करी हम हित लखियो मार इस परी। ग्रंथाकार भाई संतोख सिंह जी लिखते ने कि सतगुरु हरगोबिंद सच्चे पातशाह जी जेडे के कृपा दे समूह ने उन्होंने दूत दियां गल्लां नूं सुनिया ते मन दे विच विचार कीते, हम हित लखियो साडे वास्ते इन्हें मार खाधी है क्योंकि साडी जाके प्रशंसा कीती। मृदल बाक कह दीन सतीर पिखो जंग रह कर हम तीर। मिठे लफजां दे नाल सतगुरां ने हसन खां नूं तीर ही दिता ते सतगुरु जी कहिंदे ने पिखो जंग रह हम कर तीर, कहिंदे ने साडे कोल ही रह ते असीं जिहड़ा वैरियां दे नाल जंग लड़ना है ना उस नूं साडे कोल रह के तूं देख। जोध निकट बैठियो तब भाख्यो नीकी नहीं निकट इस राख्यो। जदों सतगुरां ने हुक्म कर दिता कि तेनू कोई खतरा नहीं है तू साडे कोल रह सकदा है, ਉਸੇ ਵੇਲੇ ਲਾਗੋਂ ਹੀ ਜੋਤ ਸ਼ਾਹ ਨੇ ਸਤਿਗੁਰਾਂ ਨੂੰ ਅਰਜ਼ ਕੀਤੇ, ਕਹਿੰਦਾ ਸੱਚੇ ਪਾਤਸ਼ਾਹ ਨੇਕੀ ਨਹੀਂ ਨਿਕਟ ਸਰਾਖਿਓ। ਸੱਚੇ ਪਾਤਸ਼ਾਹ ਵੈਰੀ ਦੇ ਆਦਮੀ ਨੂੰ ਆਪਣੇ ਕੋਲ ਰੱਖਣਾ ਇਹ ਕੋਈ ਨੀਤੀ ਦੀ ਗੱਲ ਨਹੀਂ, ਇਹ ਚੰਗੀ ਗੱਲ ਨਹੀਂ।
ਛਲ ਕੋ ਕਰਤ ਰਹਿ ਦਲ ਬੀਚ, ਦੇਖ ਭੇਤ ਕਹਿ ਤੁਰਕਣ ਨੀਚ।
ਜੋਤ ਸ਼ਾਹ ਕਹਿੰਦਾ ਕਿ ਸੱਚੇ ਪਾਤਸ਼ਾਹ ਇਸ ਦਾ ਕੀ ਪ੍ਰਵਾਸਾ ਹੈ, ਇਸ ਗੱਲ ਦਾ ਕੀ ਯਕੀਨ ਹੈ ਕਿ ਜੋ ਇਹਨੇ ਬਿਆਨ ਕੀਤਾ ਹੈ ਇਹ ਸੱਚ ਬਿਆਨ ਕੀਤਾ ਹੈ। ਵੈਰੀ ਦੀ ਇਹ ਕੋਈ ਚਾਲ ਵੀ ਹੋ ਸਕਦੀ ਹੈ ਕਿ ਜਿਸ ਚਾਲ ਨੂੰ ਅਪਣਾ ਕੇ ਸਾਡੇ ਵਿੱਚ ਇਹ ਮਿਲਣ ਦੇ ਵਾਸਤੇ ਆ ਗਿਆ। ਸੱਚੇ ਪਾਤਸ਼ਾਹ ਇਹ ਛਲ ਕਰੇਗਾ, ਕਪਟ ਕਰੇਗਾ ਸਾਡੇ ਦਲ ਦੇ ਵਿੱਚ ਰਹਿ ਕੇ, ਅਤੇ ਸਾਡਾ ਸਾਰਿਆਂ ਦਾ ਭੇਤ ਇਹ ਨੀਚ ਤੁਰਕਾਂ ਨੂੰ ਜਾ ਦੇਗਾ, ਇਹਨੂੰ ਆਪਣੇ ਕੋਲ ਬਿਲਕੁਲ ਨਹੀਂ ਰੱਖਣਾ ਚਾਹੀਦਾ।
ਬੇਗਸਤ ਕਹਿਓ ਗੁਰੂ ਸੁਣ ਯੋਧ, ਹਮ ਜਸ ਸੁਣ ਹੋਏ ਤੁਰਕ ਸਕਰੋਧ।
ਅੰਤਰਜਾਮੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਕਹਿੰਦੇ ਨੇ, ਜੋਤ ਸ਼ਾਹ ਇਸ ਤਰ੍ਹਾਂ ਕਦੇ ਨਹੀਂ ਹੋਵੇਗਾ, ਇਹਨੇ ਸਾਡਾ ਤੁਰਕਾਂ ਦੇ ਕੋਲ ਜਸ ਬਿਆਨ ਕੀਤਾ ਅਤੇ ਸਾਡੇ ਜਸ ਨੂੰ ਤੁਰਕਾਂ ਨੇ ਸਹਾਰਿਆ ਨਹੀਂ ਹੈ, ਇਹਦਾ ਅਪਮਾਨ ਕੀਤਾ ਅਤੇ ਇਹਨੂੰ ਬਾਹਰ ਕੱਢ ਦਿੱਤਾ।
ਆਣ ਪਰੈ ਕੋ ਸ਼ਰਨ ਜਦਾਈ, ਨਹੀਂ ਤਿਆਗਣ ਮੈਂ ਕਰੋ ਕਦਾਈ।
ਜੋਤ ਸ਼ਾਹ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਕੋਈ ਹਰ ਇੱਕ ਆਸ ਨੂੰ ਛੱਡ ਕੇ ਮੇਰੀ ਸ਼ਰਨ ਦੇ ਵਿੱਚ ਆ ਜਾਂਦਾ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰਾ ਸੁਭਾਅ ਐਸਾ ਹੈ ਕਿ ਕਦੇ ਵੀ ਮੈਂ ਉਸਨੂੰ ਤਿਆਗਦਾ ਨਹੀਂ।
ਇਹਾ ਨਰਛਿਆ ਕਰ ਦਿਖ ਰਾਮੋ, ਤਉ ਜਮ ਤੇ ਮੈਂ ਕਹਾਂ ਬਚਾਵੋ।
ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਸਾਨੂੰ ਆਣ ਕੇ ਆਖੇ ਕਿ ਮੈਂ ਸਾਰੀ ਦੁਨੀਆਂ ਦੀ ਪਰਵਾਹ ਨੂੰ ਛੱਡ ਕੇ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚੇ, ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਇਸ ਲੋਕ ਦੇ ਵਿੱਚ ਅਸੀਂ ਰੱਖਿਆ ਕਰਕੇ ਦਿਖਾ ਨਹੀਂ ਸਕਦੇ, ਤਉ ਜਮ ਤੇ ਮੈਂ ਕਹਾਂ ਬਚਾਵੋ। ਜੇ ਇਸ ਲੋਕ ਦੇ ਵਿੱਚ ਕਿਸੇ ਦੀ ਰੱਖਿਆ ਨਹੀਂ ਕਰ ਸਕਦਾ ਤੇ ਕਹਿੰਦੇ ਨੇ ਪ੍ਰਲੋਕ ਦੇ ਵਿੱਚ ਕੀ ਕਿਸੇ ਦੀ ਰੱਖਿਆ ਕਰਾਂਗਾ, ਕੀ ਬਚਾਵਾਂਗਾ।
ਐਸੋ ਬਿਰਧ ਜਾਣੀਏ ਮੋਹੇ, ਸੋ ਸਭ ਸਾਚ ਸੁਣਾਵੋ ਤੋਹੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜੋਤ ਸ਼ਾਹ ਨੂੰ ਕਹਿੰਦੇ ਨੇ ਕਿ ਮੇਰਾ ਐਸਾ ਬਿਰਧ ਹੈ, ਮੇਰਾ ਐਸਾ ਧਰਮ ਹੈ, ਜਿਹੜਾ ਮੇਰਾ ਧਰਮ ਹੈ ਨਾ ਉਹ ਮੈਂ ਤੇਰੇ ਸਾਹਮਣੇ ਸੱਚ ਬਿਆਨ ਕਰਦਾ ਹਾਂ। ਕਹਿੰਦੇ ਨੇ ਬਿਨ ਅਲੰਬ ਹੋਏ ਦੀਨ ਲਾਚਾਰੀ, ਕਹਿ ਜੋ ਮੈਂ ਅਬ ਸ਼ਰਨ ਤੁਮਾਰੀ। ਹੇ ਭਾਈ ਜੋਤ ਸ਼ਾਹ, ਜਿਹਨੂੰ ਕਿਸੇ ਦਾ ਕੋਈ ਆਸਰਾ ਨਹੀਂ ਹੁੰਦਾ, ਬੜਾ ਦੀਨ ਹੋ ਕੇ ਬੜਾ ਲਾਚਾਰ ਹੋ ਕੇ ਜਿਹੜਾ ਮੈਨੂੰ ਇਹ ਗੱਲ ਆਣ ਕੇ ਕਹਿ ਦਿੰਦਾ, ਮੈਂ ਅਬ ਸ਼ਰਨ ਤੁਮਾਰੀ ਕਿ ਹੇ ਸਤਿਗੁਰੂ ਮੈਂ ਤੇਰੀ ਸ਼ਰਨ ਦੇ ਵਿੱਚ ਹਾਂ।
ਤਿਸ ਕੀ ਰਚਿਆ ਯੋਰ ਅਭਿਲਾਖੋ, ਕਿਆ ਨਰ ਬਪਰਾ ਜਮ ਤੇ ਰਾਖੋ।
ਤੇ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਕਹਿ ਦਿੰਦਾ ਕਿ ਹੇ ਪੀਰ ਹੇ ਗੁਰੂ ਮੈਂ ਤੇਰੇ ਚਰਨਾਂ ਦੀ ਸ਼ਰਨ ਦੇ ਵਿੱਚ ਹਾਂ, ਮੈਂ ਹਰ ਪ੍ਰਕਾਰ ਦੇ ਨਾਲ ਉਹਦੀ ਰੱਖਿਆ ਦੇ ਵਾਸਤੇ ਤਿਆਰ ਰਹਿੰਦਾ ਹਾਂ। ਗੁਰੂ ਜੀ ਕਹਿੰਦੇ ਨੇ ਕਿਆ ਨਰ ਬਪਰਾ, ਇਹਨਾਂ ਮਨੁੱਖਾਂ ਤੋਂ ਕੀ ਰੱਖਿਆ ਕਰਨੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਐਸੇ ਮਨੁੱਖ ਦੀ ਤੇ ਮੈਂ ਜਮਾਂ ਤੋਂ ਵੀ ਰੱਖਿਆ ਕਰਦਾ ਹਾਂ, ਜਮਾਂ ਦੇ ਚੁੰਗਲ ਦੇ ਵਿੱਚੋਂ ਵੀ ਉਸ ਮਨੁੱਖ ਨੂੰ ਛੁਡਾ ਲੈਣਾ ਜਿਹੜਾ ਕਹਿੰਦਾ ਗੁਰੂ ਮੈਂ ਤੇਰੇ ਚਰਨਾਂ ਦੀ ਸ਼ਰਨ ਦੇ ਵਿੱਚ।
ਲੇ ਪੇਤ ਤੋ ਕਿਆ ਹੋਏ ਮੇਰਾ, ਹੱਥੋਂ ਛਿਨਕ ਮੈਂ ਦਲ ਰਿਪ ਕੇਰਾ।
ਤੇ ਦੂਸਰੀ ਗੱਲ ਸਤਿਗੁਰੂ ਜੀ ਕਹਿੰਦੇ ਨੇ ਤੂੰ ਕਹਿੰਦਾ ਹੈ ਕਿ ਭੇਤ ਲੈ ਕੇ ਸਾਰਾ ਭੇਤ ਵੈਰੀਆਂ ਨੂੰ ਦੇ ਦੇਵੇਗਾ, ਤੇ ਸਤਿਗੁਰੂ ਜੀ ਕਹਿੰਦੇ ਨੇ ਜੇ ਭੇਤ ਮੇਰਾ ਵੈਰੀਆਂ ਦੇ ਕੋਲ ਪਹੁੰਚ ਵੀ ਗਿਆ, ਗੁਰੂ ਜੀ ਕਹਿੰਦੇ ਨੇ ਕਿਆ ਹੋਏ ਮੇਰਾ ਤੇ ਕੀ ਮੇਰਾ ਵੈਰੀ ਵਿਗਾੜ ਲੈਣਗੇ।
ਹੱਥੋਂ ਛਿਨਕ ਮੈਂ ਦਲ ਰਿਪਕੇਰਾ, ਇੱਕ ਛਿਨਕ ਮਾਤਰ ਦੇ ਵਿੱਚ ਮੈਂ ਵੈਰੀਆਂ ਦੇ ਦਲ ਦਾ ਨਾਸ ਕਰ ਦਾਂਗਾ। ਕਹਿੰਦੇ ਨੇ ਦਿਓ ਮਾਲਕੀ ਕਾਬਲ ਸਾਰੀ, ਇਹ ਉਮਰਾਵ ਕਰੋ ਤਿੰਨ ਮਾਰੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਵਰਦਾਨ ਦੇ ਦਿੱਤਾ ਹਸਨ ਖਾਂ ਨੂੰ।
ਸਤਿਗੁਰੂ ਜੀ ਕਹਿੰਦੇ ਨੇ ਦਿਓ ਮਾਲਕੀ ਕਾਬਲ ਸਾਰੀ, ਇਸ ਹਸਨ ਖਾਂ ਦੂਤ ਨੂੰ ਸਾਰੀ ਜਿਹੜੀ ਕਾਬਲ ਦੀ ਮਾਲਕੀ ਹੈ ਨਾ ਉਹ ਮੈਂ ਦੇ ਦੇਵਾਂਗਾ।
ਇਹ ਉਮਰਾਵ ਕਰੋ ਤਿੰਨ ਮਾਰੀ, ਉਸ ਲੱਲਾ ਬੇਗ ਨੂੰ ਮਾਰ ਕੇ ਉਹਦੀ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਕਾਬਲ ਦਾ ਜਿਹੜਾ ਮਾਲਕ ਹੈ ਨਾ ਇਹ ਹਸਨ ਖਾਂ ਹੀ ਬਣੇਗਾ।
ਮਨ ਸਭ ਸ਼ਾਹ ਸਮੀਪ ਦੇਵਾਉ, ਇਸ ਤੇ ਕਾਬਲ ਰਾਜ ਕਰਾਉ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਾਦਸ਼ਾਹ ਦੇ ਕੋਲੋਂ ਵੱਡਾ ਰੁਤਬਾ ਇਸ ਹਸਨ ਖਾਂ ਨੂੰ ਮੈਂ ਦਿਵਾ ਦਿਆਂਗਾ, ਕਾਬਲ ਦਾ ਸਾਰਾ ਜਿਹੜਾ ਰਾਜ ਹੈ ਨਾ ਇਹ ਲਲਾ ਬੇਗ ਦੀ ਮੌਤ ਤੋਂ ਬਾਅਦ ਇਹੀ ਕਰੇਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਇਸ ਤਰ੍ਹਾਂ ਸਤਿਗੁਰੂ ਜੀ ਕਿਰਪਾਲੂ ਹੋਏ।
ਹਸਨ ਖਾਂ ਨੂੰ ਕੋਰੜੇ ਮਾਰ ਕਰਕੇ ਦਾਲੇ ਆਪਣੇ ਵਿੱਚੋਂ ਕਢਾਇਆ ਜੀ, ਉਹ ਦੁਖੀ ਹੋ ਕੇ ਬਿਨਾਂ ਆਸਰੇ ਦੇ ਮੁੜ ਸਤਿਗੁਰਾਂ ਦੇ ਪਾਸ ਆਇਆ ਜੀ। ਰੋ ਰੋ ਕੇ ਦੱਸਿਆ ਹਾਲ ਸਾਰਾ, ਲੱਲਾ ਬੇਗ ਮੈਨੂੰ ਮਰਵਾਇਆ ਜੀ। ਸ਼ਰਨ ਵਾਂਗ ਭਪੀਖਣ ਆਏ ਡਿੱਗਾ, ਗੁਰਾਂ ਰਾਮ ਜਿਉਂ ਕੰਠ ਲਗਾਇਆ ਜੀ। ਹਸਨ ਖਾਂ ਨੂੰ ਆਖਿਆ ਦੁਖੀ ਨਾ ਹੋ, ਸੱਚੇ ਰੱਬ ਨੂੰ ਐਵੇਂ ਹੀ ਪਾਇਆ ਜੀ। ਲੱਲਾ ਬੇਗ ਦੇ ਥਾਂ ਤੇਰੇ ਤਾਂ ਹੀ ਸੂਬਾ ਗੁਰੂ ਨਾਨਕ ਸਾਹਿਬ ਬਣਾਇਆ ਜੀ। ਤਾਜ ਲਾ ਕੇ ਉਸ ਦੇ ਸਿਰ ਉੱਤੋਂ ਤੇਰੇ ਸਿਰ ਤੇ ਅੱਜ ਟਿਕਾਇਆ ਜੀ। ਆਇਓ ਗੁਰਾਂ ਦੀ ਸ਼ਰਨ ਕਰਤਾਰ ਸਿੰਘਾ, ਸੂਬੇਦਾਰੀ ਦਾ ਮੁਰਾਤਬਾ ਪਾਇਆ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਭਵਿੱਖਣ ਦੇ ਵਾਂਗ ਤੂੰ ਸਾਡੇ ਕੋਲ ਆ ਗਿਆ, ਜਿਵੇਂ ਕਿ ਰਾਵਣ ਦਾ ਸਾਥ ਛੱਡ ਕੇ ਭਵਿੱਖਣ ਆ ਗਿਆ ਸੀ ਰਾਮ ਚੰਦਰ ਦੇ ਕੋਲ ਅਤੇ ਉਹਨਾਂ ਨੇ ਗੱਲ ਆਇਆ ਸੀ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਸਾਡੇ ਕੋਲ ਆ ਗਿਆ ਹੈ, ਇਸ ਕਰਕੇ ਕਾਬਲ ਦਾ ਜਿਹੜਾ ਰਾਜ ਹੈ ਨਾ ਉਹ ਤੇਰੇ ਨਸੀਬ ਦੇ ਵਿੱਚ ਹੀ ਹੋਵੇਗਾ। ਬਿਸਮੇ ਸਭ ਸੁਣ ਕੇ ਬਚ ਐਸਾ, ਇਹ ਤੋਂ ਭਇਓ ਭਵਿੱਖਣ ਜੈਸਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਸਾਰੇ ਬੜੇ ਹੈਰਾਨ ਹੋਏ ਅਤੇ ਮਨ ਦੇ ਵਿੱਚ ਸੋਚਦੇ ਨੇ ਇਹ ਤੋਂ ਭਇਓ ਭਵਿੱਖਣ ਜੈਸਾ, ਇਹ ਤੇ ਬਿਲਕੁਲ ਭਵਿੱਖਣ ਦੇ ਵਾਂਗ ਹੀ ਬਣ ਕੇ ਆਇਆ।
ਆਣ ਮਿਲਿਓ ਸਲਤਾਪਤੀ ਉਰੇ, ਲੰਕਪਤੀ ਸ੍ਰੀ ਰਗਬਰ ਕਰੇ।
ਸਾਰੇ ਕਹਿੰਦੇ ਨੇ ਕਿ ਜਿਸ ਤਰ੍ਹਾਂ ਸਮੁੰਦਰ ਨੂੰ ਪਾਰ ਕਰਕੇ ਭਵਿੱਖਣ ਰਾਮ ਚੰਦਰ ਜੀ ਦੇ ਕੋਲ ਪਹੁੰਚ ਗਿਆ ਸੀ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਵਰਦਾਨ ਦੇ ਦਿੱਤਾ ਸੀ, ਆਓ ਲੰਕੇਸ਼। ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਆਉਂਦਾ ਕਿ ਜਦੋਂ ਭਗਵਾਨ ਰਾਮ ਚੰਦਰ ਜੀ ਦੇ ਚਰਨਾਂ ਦੀ ਸਰਨ ਦੇ ਵਿੱਚ ਭਵਿੱਖਣ ਪਹੁੰਚਿਆ, ਭਗਵਾਨ ਰਾਮ ਚੰਦਰ ਜੀ ਨੇ ਆਉਂਦਿਆਂ ਹੀ ਸਮੁੰਦਰ ਦੇ ਪਾਣੀ ਦੇ ਨਾਲ ਤਿਲਕ ਕਰਕੇ ਆਖਿਆ ਸੀ, ਆਓ ਲੰਕੇਸ਼, ਹੇ ਲੰਕਾ ਦੇ ਮਾਲਕ ਆ ਜਾਓ। ਕਹਿਣ ਤੋਂ ਭਾਵ ਹੈ ਕਿ ਉਸੇ ਵੇਲੇ ਭਵਿੱਖਣ ਨੂੰ ਇਹ ਵਰਦਾਨ ਦੇ ਦਿੱਤਾ ਸੀ ਕਿ ਰਾਵਣ ਦੀ ਮੌਤ ਤੋਂ ਬਾਅਦ ਲੰਕਾ ਦਾ ਮਾਲਕ, ਲੰਕਾ ਦਾ ਰਾਜਾ ਤੂੰ ਹੀ ਹੋਵੇਂਗਾ। ਇਸੇ ਤਰ੍ਹਾਂ ਹੋਇਆ ਵੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰੇ ਇਸ ਗੱਲ ਨੂੰ ਕਹਿੰਦੇ ਨੇ ਕਿ ਬਿਲਕੁਲ ਵੈਸੀ ਵਿਧੀ ਆਣ ਕੇ ਬਣ ਗਈ ਹੈ ਕਿ ਜਿਵੇਂ ਭਵਿੱਖਣ ਰਾਮ ਚੰਦਰ ਜੀ ਨੂੰ ਆਣ ਕੇ ਮਿਲਿਆ ਸੀ ਅਤੇ ਉਹਨਾਂ ਨੇ ਆਖਿਆ ਸੀ ਕਿ ਲੰਕਾ ਦਾ ਤੈਨੂੰ ਰਾਜ ਦੇ ਦੇਵਾਂਗਾ, ਇਸੇ ਤਰ੍ਹਾਂ ਅੱਜ ਮੰਨੋ ਕਿ ਹਸਨ ਖਾਂ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਇਆ ਹੈ ਅਤੇ ਸਤਿਗੁਰਾਂ ਨੇ ਵਰਦਾਨ ਦਿੱਤਾ ਹੈ ਕਿ ਕਾਬਲ ਦਾ ਰਾਜ ਤੂੰ ਕਰੇਗਾ, ਜਿਹੜਾ ਕਾਬਲ ਦਾ ਪਹਿਲਾ ਮਾਲਕ ਲੱਲਾ ਬੇਗ ਹੈ ਨਾ ਉਹਨੂੰ ਮਾਰ ਦੇਵਾਂਗੇ। ਇਸੇ ਤਰ੍ਹਾਂ ਦੀ ਵਾਰਤਾ ਵਾਪਰੀ।
ਸੁਣ ਕਰ ਜੋਧ ਬੰਦਨਾ ਕੀਨ, ਰਾਮ ਚੰਦ ਇਹ ਰੂਪ ਸੁਚੀਨ।
ਹੱਥ ਜੋੜ ਕੇ ਜੋਧ ਸ਼ਾਹ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ,
ਰਾਮ ਚੰਦ ਇਹ ਰੂਪ ਸੁਚੀਨ ਕਿ ਭਗਵਾਨ ਰਾਮ ਚੰਦਰ ਜੀ ਦਾ ਸਰੂਪ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਜਾਣ ਲਿਆ।
ਸਭ ਮੇ ਭਾਇਓ ਬਿਦਤ ਬਿਰਤਾਂਤ, ਸ੍ਰੀ ਸਤਿਗੁਰ ਕੀਨੋ ਜਿਸ ਭਾਂਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੇ ਵਿੱਚ ਇਹ ਬਿਰਤਾਂਤ, ਇਹ ਵਾਰਤਾ ਪਸਰ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਉਸ ਨੂੰ ਵਰਦਾਨ ਦਿੱਤਾ।
ਧੰਨ ਧੰਨ ਸਭ ਬਦਨ ਉਚਾਰੇ, ਦੀਨ ਦਿਆਲ ਕੋ ਬਿਰਧ ਵਿਚਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਸਤਿਗੁਰਾਂ ਨੂੰ ਧੰਨ ਧੰਨ ਕਹਿ ਰਹੇ ਨੇ, ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਸਤਿਗੁਰੂ ਜੀ ਦਿਆਲੂ ਨੇ, ਇਸੇ ਤਰ੍ਹਾਂ ਸਾਰੇ ਦੇ ਸਾਰੇ ਸਤਿਗੁਰਾਂ ਨੂੰ ਸਮਝ ਰਹੇ ਨੇ। ਇਸ ਜਗ੍ਹਾ ਦੇ ਉੱਤੇ ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ,
हे पूरन हे सर्ब मैं दुख पंजन गुण तास, हे संगी हे निरंकार हे निर्गुण सब टेक, हे गोविंद हे गुण निदान जाक सदा विवेक, हे अपरंपर हर हरे है पी होवन हार, हे संता कै सदा संग ने धाराया धार, हे ठाकुर हो दासरो मैं निर्गुण गुण नहीं कोय, नानक दीजै नाम दान राखो ही है परोय, जाही कुल ते प्रगट होय ताही कुल को नाम, पुन द्वादश गुरिंड को मेरी है परना।